ਇਹ ਜਵਾਨੀ ਹੈ, ਇਹ ਵਿਕਾਰਾਂ ਦੇ ਸਹਿਤ ਹੁੰਦੀ ਹੈ।
ਤਰਨੋ ਕਠਿਨ ਨਾ ਪਾਵੇ ਪਾਰਾ,
ਤੇ ਇਹਨੂੰ ਤਰਨਾ ਬੜਾ ਔਖਾ। ਜਵਾਨੀ ਜਿੱਤਣੀ ਬੜੀ ਔਖੀ ਹੈ, ਵਿਕਾਰਾਂ ਨੂੰ ਇਸ ਉਮਰ ਦੇ ਵਿੱਚ ਜਿੱਦਾਂ ਜਿਨ੍ਹਾਂ ਨੇ ਜਿੱਤਣਾ ਹੈ ਉਹ ਬੜਾ ਔਖਾ ਹੋ ਜਾਂਦਾ। ਸਮੁੰਦਰ ਦੇ ਵਾਂਗੂ ਹੈ ਜਵਾਨੀ, ਤੇ ਇਹਦੇ ਵਿੱਚ ਜਿਹੜੇ ਕਾਮ ਕ੍ਰੋਧ ਮੋਹ ਹੰਕਾਰ ਇਹ ਭਾਰੇ ਭਿਆਨਕ ਜੀਵ ਜੰਤੂ ਹਨ।
ਲਖ ਸਤਸੰਗਤ ਪੂਤ ਮਹਾਨਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਸੰਗਤ ਹੈ ਨਾ ਇਹ ਜਹਾਜ਼ ਜਾਣੋ। ਜਵਾਨੀ ਦੇ ਵਿੱਚ ਜਿਹੜਾ ਸੰਗਤ ਕਰ ਗਿਆ ਸੀ ਉਹ ਪਾਰ ਹੋ ਗਿਆ ਹੈ।
ਸਿਮਰਨ ਨਾਮ ਜਹਾਂ ਬਾਰ ਦਾਨਾ,
ਇਸੇ ਤਰ੍ਹਾਂ ਹਵਾ ਨਾਲ ਤੁਰਨ ਵਾਲੇ ਜਹਾਜ਼, ਕੱਪੜਾ ਦੇ ਪਰਦੇ ਜਿਹਨਾਂ ਉੱਪਰ ਲੱਗੇ ਹੁੰਦੇ ਨੇ ਉਹ ਹਵਾ ਵਾਲੇ ਜਹਾਜ਼ ਪੁਰਾਣੇ ਹਵਾ ਦੇ ਨਾਲ ਚੱਲਦੇ ਸਨ। ਅੱਜ ਕੱਲ ਮਸ਼ੀਨਰੀ ਜੋ ਕਿ ਹੋਰ ਤਰੀਕੇ ਨਾਲ ਚੱਲਦੇ ਨੇ, ਮਸ਼ੀਨਾਂ ਦੇ ਨਾਲ ਇੰਜਨ ਹਨ, ਉਦੋਂ ਹਵਾ ਦੇ ਨਾਲ ਚੱਲਦੇ ਸਨ। ਇਸ ਪ੍ਰਕਾਰ ਜਿਹੜਾ ਸੰਗਤ ਹੈ ਇਹ ਜਹਾਜ਼ ਹੈ, ਤੇ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਨਾ ਇਹ ਮੰਨੋ ਕਿ ਉਹਨਾਂ ਨੂੰ ਕੱਪੜਾ ਲੱਗਾ ਹੋਇਆ ਤੇ ਹਵਾ ਵੱਜਦੀ ਹੈ।
ਦੇਖੋ ਪਾਵੋ ਕਰੋ ਕਰੋ ਸੁਖਾਰੇ,
ਮਹਾਰਾਜ ਕਹਿੰਦੇ ਗੁਰਸਿੱਖੋ ਇਹ ਸੰਗਤ ਰੂਪੀ ਜਹਾਜ਼ ਜਿਹੜਾ ਹੈ ਪ੍ਰਾਪਤ ਕਰੋ ਤੇ ਸੰਸਾਰ ਸਮੁੰਦਰ ਤੋਂ ਸੌਖੇ ਤਰ ਜਾਵੋ।
ਆਨੰਦ ਪ੍ਰਾਪਤ ਪਾਰ ਕਰਾਰੇ,
ਤੇ ਆਨੰਦ ਪ੍ਰਾਪਤ ਕਰਕੇ ਆਤਮਾ ਦਾ ਸਾਖਿਆਤ ਆਤਮਕ ਆਨੰਦ ਪ੍ਰਾਪਤ ਕਰਕੇ ਇਸ ਪ੍ਰਕਾਰ ਪਰਲਾ ਕਿਨਾਰਾ ਜਿਹੜਾ ਉਹ ਤੁਸੀਂ ਪ੍ਰਾਪਤ ਕਰ ਲਵੋ।
ਇਸ ਜਹਾਜ਼ ਬਿਨ ਪਾਰ ਨਾ ਪਾਵੋ,
ਮਹਾਰਾਜ ਕਹਿੰਦੇ ਜਿਹੜਾ ਸੰਗਤ ਰੂਪੀ ਜਹਾਜ਼ ਜੇ ਨਾ ਪ੍ਰਾਪਤ ਕੀਤਾ ਤੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਵੋਗੇ। ਸੰਸਾਰ ਸਮੁੰਦਰ ਤੋਂ ਪਾਰ ਹੋਣ ਦੇ ਵਾਸਤੇ ਸਤਸੰਗਤ ਰੂਪੀ ਜਹਾਜ਼ ਹੈ।
ਨਿਮਰ ਭਾਵ ਹੈ ਸੇਵਕ ਮਾਵੋ,
ਨਿਮਰਤ ਭਾਵ ਨਿਮਰਤਾ ਦੇ ਵਿੱਚ ਆ ਕਰਕੇ ਤੇ ਇਸ ਪ੍ਰਕਾਰ ਗੁਰੂ ਦੀ ਸੇਵਾ ਕਮਾਉਣੀ ਕਰੋ।
ਦੋਹਰਾ ਬਾਲ ਵੈਸ ਕੋ ਜੁਵਾ ਜਿਉ ਗ੍ਰਾਸ ਲੇਤ ਤਤਕਾਲ,
ਇਸੇ ਤਰ੍ਹਾਂ ਬਾਲ ਵੈਸ ਕੋ ਬਾਲ ਵੈਸ ਕੋ ਜੁਵਾ ਜਿਉ, ਜਿਵੇਂ ਬਚਪਨ ਦੀ ਅਵਸਥਾ ਜਿਹੜੀ ਹੁੰਦੀ ਹੈ, ਬਚਪਨ ਦੇ ਦਿਨ ਹੁੰਦੇ ਆ ਉਹਨੂੰ ਜਵਾਨੀ ਗ੍ਰਸ ਰਹਿੰਦੀ ਹੈ। ਜਵਾਨੀ ਦੇ ਆਉਣ ਦੇ ਨਾਲ ਬਚਪਨ ਜਿਹੜਾ ਹੁੰਦਾ ਹੈ ਖਤਮ ਹੋ ਜਾਂਦਾ ਹੈ ਛੇਤੀ ਦੇ ਨਾਲ ਹੀ।
ਜੈਸੇ ਹੀ ਇਸ ਯੁਵਾ ਕੋ ਗ੍ਰਸ ਹੀ ਜਰਾ ਵਿਸਾਲ,
ਇਸੇ ਤਰ੍ਹਾਂ ਇਹ ਜਿਹੜੀ ਜਵਾਨੀ ਹੈ, ਜਵਾਨੀ ਨੂੰ ਜਿਹੜਾ ਬੁਢੇਪਾ ਹੈ, ਜਰਾ ਅਵਸਥਾ ਬੁਢੇਪੇ ਦਾ ਨਾਮ ਹੈ, ਤੇ ਇਸ ਪ੍ਰਕਾਰ ਬੁਢੇਪਾ ਜਿਹੜਾ ਹੈ ਇਸ ਜਵਾਨੀ ਨੂੰ ਗ੍ਰਸ ਰਹਿੰਦਾ ਹੈ। ਬੁਢੇਪਾ ਆਉਣ ਦੇ ਨਾਲ ਜਵਾਨੀ ਖਤਮ ਹੋ ਜਾਂਦੀ ਹੈ, ਜਵਾਨੀ ਆਉਣ ਦੇ ਨਾਲ ਬਚਪਨਾ ਖਤਮ ਹੁੰਦਾ ਹੈ, ਤੇ ਬੁਢੇਪਾ ਆਉਣ ਦੇ ਨਾਲ ਜਵਾਨੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ।
ਚੌਪੀ ਜਰ ਜਰ ਭੂਤ ਦੇਹ ਹੋਇਆ ਜਾਹੀ,
ਦੇਹ ਜਿਹੜੀ ਹੈ ਸਰੀਰ ਹੈ ਤੱਤਾਂ ਦੀ ਬਣੀ ਹੋਈ, ਜਦੋਂ ਬੁਢੇਪਾ ਆਉਂਦਾ ਤੇ ਇਸ ਪ੍ਰਕਾਰ ਕਮਜ਼ੋਰ ਹੋ ਜਾਂਦੀ ਹੈ।
ਬੁੱਧ ਖੀਣ ਨੈਣ ਦਿਸਾਹੀ,
ਤੇ ਬੁੱਧ ਖੀਣ ਬੁੱਧੀ ਜਿਹੜੀ ਹੈ, ਜਿਹੜੀ ਬਚਪਨ ਜਵਾਨੀ ਦੇ ਵਿੱਚ ਬੜੇ ਕਾਰ ਵਿਹਾਰ ਕਰਨ ਦੀ ਜਿਹਦੇ ਵਿੱਚ ਸਮਰੱਥਾ ਹੁੰਦੀ ਹੈ, ਤੋ ਬੜੀ ਚਤਰ ਹੁੰਦੀ ਜਿਹੜੀ ਬੁੱਧੀ ਜਵਾਨੀ ਦੇ ਵਿੱਚ, ਤੇ ਉਹ ਮਹਾਰਾਜ ਕਹਿੰਦੇ ਬੁੱਧ ਖੀਣ ਬੁਢੇਪੇ ਦੇ ਵਿੱਚ ਆ ਕਰਕੇ ਬੁੱਧੀ ਜਿਹੜੀ ਹੈ ਉਹ ਨਾਸ ਹੋ ਜਾਂਦੀ ਹੈ। ਇਸੇ ਪ੍ਰਕਾਰ ਨੈਣ ਦਸਾਹੀ, ਨੇਤਰਾਂ ਦੀ ਜਿਹੜੀ ਜੋਤ ਹੈ ਨਿਗਾਹ ਵੀ ਘੱਟ ਜਾਂਦੀ ਹੈ, ਸੋ ਇਸ ਪ੍ਰਕਾਰ ਨੇਤਰ ਵੀ ਘੱਟ ਜਾਂਦੇ, ਬੁੱਧੀ ਵੀ ਘੱਟ ਜਾਂਦੀ ਹੈ। ਸੋ ਸੱਤਰ ਕਾ ਮਤ ਹੀਣ ਹੋਏ, ਅਸੀਹਾਂ ਕਾ ਵਿਵਹਾਰ ਨਾ ਪਾਵੇ। ਸੋ ਇਸੇ ਤਰ੍ਹਾਂ ਨੈਣੋ ਨੀਰ ਬਹਿ ਤਨਕੀਨਾ ਭਏ ਕੇਸ ਦੁਦਵਾਨੀ, ਦੁੱਧਾ ਕੰਡ ਸ਼ਬਦ ਨਹੀਂ ਉਚਰ ਅਪਚਾ ਕਰੇ ਪੁਰਾਨੀ। ਇਹ ਬੁਢੇਪੇ ਦੀ ਹਾਲਤ ਹੁੰਦੀ ਹੈ, ਨੇਤਰਾਂ ਦੇ ਵਿੱਚੋਂ ਪਾਣੀ ਨਿਕਲਦਾ ਰਹਿੰਦਾ ਹੈ, ਤਾਂ ਜਿਹੜਾ ਸਰੀਰ ਕਮਜ਼ੋਰ ਹੁੰਦਾ ਹੈ। ਸੋ ਇਸ ਪ੍ਰਕਾਰ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ, ਇਹ ਚੀਜ਼ਾਂ ਜਿਹੜੀਆਂ ਨੇ ਬੁਢੇਪੇ ਦੇ ਵਿੱਚ ਹੁੰਦੀਆਂ ਹਨ।
ਬੁੱਧ ਕਿਣ ਨਾ ਨੈਣ ਦਿਸਾਹੀ,
ਨੇਤਰਾਂ ਦੇ ਨਾਲ ਦਿਸਦਾ ਨਹੀਂ ਤੇ ਬੁੱਧੀ ਜਿਹੜੀ ਹੈ ਨਾਸ ਹੋ ਜਾਂਦੀ ਹੈ।
ਕਰਨ ਨਾ ਸੁਣ ਹੀ ਸਿਰ ਤਬ ਕੰਪਾ,
ਤੇ ਕੰਨਾਂ ਦੇ ਵਿੱਚੋਂ ਵੀ ਸੁਣਦਾ ਨਹੀਂ, ਜਿਹੜਾ ਆਵਾਜ਼ ਜਵਾਨੀ ਵਿੱਚ ਸੁਣਦੀ ਹੈ ਬੁਢੇਪੇ ਵਿੱਚ ਕੰਨਾਂ ਦੀ ਸੁਣ ਸ਼ਕਤੀ ਜਿਹੜੀ ਹੈ ਉਹ ਵੀ ਕਮਜ਼ੋਰ ਹੁੰਦੀ, ਸੁਣਦਾ ਨਹੀਂ ਹੈ। ਸਿਰ ਤਨ ਸਿਰ ਤਬ ਕੰਪਾ, ਤਦੋਂ ਸਿਰ ਹੈ ਜਿਹੜਾ ਉਹ ਕੰਬਣ ਲੱਗ ਜਾਂਦਾ, ਹੱਥਾਂ ਨੇ ਜਿਹੜੇ ਉਹ ਵੀ ਕੰਬਣ ਲੱਗ ਜਾਂਦੇ ਆ, ਫਿਰ ਵੀ ਜਿਹੜਾ ਹੈ ਕੰਬਦਾ ਹੈ।
ਤ੍ਰਿਸ਼ਨਾ ਅਧਿਕ ਹੂਤ ਪ੍ਰਤਾਪਾ,
ਪਰ ਇੱਕ ਚੀਜ਼ ਦੇਖੋ, ਤ੍ਰਿਸ਼ਨਾ ਨਹੀਂ ਘਟਦੀ, ਜਿਵੇਂ ਜਿਵੇਂ ਉਮਰ ਵੱਧਦੀ ਹੈ ਤ੍ਰਿਸ਼ਨਾ ਉਵੇਂ ਉਵੇਂ ਵੱਧਦੀ ਜਾਂਦੀ ਹੈ। ਪਰਿਵਾਰ ਦੇ ਗਾਂ, ਬੱਚਿਆਂ ਦੇ ਗਾਂ, ਪੋਤਰਿਆਂ ਦੇ, ਦੋਹਤਿਆਂ ਦੇ ਮਨ ਫਸ ਜਾਂਦਾ ਗਾਂ ਦੀ ਗਾਂ, ਇਸ ਪ੍ਰਕਾਰ ਜਿਹੜੀ ਤ੍ਰਿਸ਼ਨਾ ਇਹਦਾ ਪ੍ਰਤਾਪ ਜਿਹੜਾ ਘਟਦਾ ਨਹੀਂ। ਸੋ ਇਸੇ ਤਰ੍ਹਾਂ ਤ੍ਰਿਸ਼ਨਾ ਅਧਿਕ ਹੋਤ ਪ੍ਰਤਾਪਾ, ਬਹੁਤ ਸਾਰੀ ਤ੍ਰਿਸ਼ਨਾ ਹੁੰਦੀ ਹੈ ਮਨ ਦੇ ਵਿੱਚ, ਤੇ ਤ੍ਰਿਸ਼ਨਾ ਦੇ ਕਰਕੇ ਪਰ ਵਿਸ਼ੇਸ਼ ਕਰਕੇ ਅੰਦਰੋਂ ਤਪਦਾ ਰਹਿੰਦਾ ਹੈ।
ਪੀਲੋ ਮਾਸ ਸੁੰਦਰਤਾ ਹਰ ਹੈ,
ਜਵਾਨੀ ਦੇ ਵਿੱਚ ਐ ਸਿਓ ਵਰਗਾ ਦਗਦਾ ਕਰਦਾ ਚਿਹਰਾ ਹੁੰਦਾ, ਤੇ ਬੁਢੇਪੇ ਵਿੱਚ ਢਲ ਜਾਂਦਾ ਉਹ ਮਾਸ, ਢਿਲਕ ਜਾਂਦਾ ਹੈ, ਤੇ ਸੁੰਦਰਤਾ ਜਿਹੜੀ ਜਵਾਨੀ ਚ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ। ਢੀਲੋ ਮਾਸ, ਤੇ ਮਾਸ ਰਬੜ ਵਾਂਗੂ ਕੱਸਿਆ ਹੁੰਦਾ ਜਵਾਨੀ ਚ, ਉਹ ਵਡੇਪੇ ਚ ਆ ਕੇ ਢਿੱਲਾ ਹੋ ਜਾਂਦਾ, ਸੁੱਕੀ ਮੂਲੀ ਵਾਂਗੂ ਹੋ ਜਾਂਦਾ ਹੈ।
ਜਿਉਂ ਤਰਕੂ ਘੁਣ ਸੁੱਕਾ ਕਰਹੇ,
ਜਿਵੇਂ ਦਰਖਤ ਦੇ ਜੜਾਂ ਨੂੰ ਜਾਂ ਰੁੱਖ ਦੀ ਲੱਕੜ ਨੂੰ ਘੁਣ ਲੱਗ ਜਾਵੇ, ਤੇ ਇਸ ਪ੍ਰਕਾਰ ਉਹ ਫਿਰ ਰੁੱਖ ਨੂੰ ਸੁਕਾ ਦਿੰਦਾ ਹੈ।
ਇਸਤਰੀ ਤਾਤ ਅਪਰ ਪਰਿਵਾਰ,
ਘਰ ਵਾਲੀ ਤਾਤ, ਬੱਚੇ ਹੋ ਜਿੰਨਾ ਵੀ ਪਰਿਵਾਰ ਹੈ,
ਸਭ ਤਜ ਦੇਹ ਨਾ ਲਾਗੇ ਪਿਆਰਾ,
ਸਾਰੇ ਛੱਡ ਦਿੰਦੇ ਵੀ ਵਡੇਪਾ ਆ ਜਾਂਦਾ ਜਦੋਂ, ਤੇ ਇਸਤਰੀ ਵੀ ਤੇ ਬੱਚੇ ਵੀ ਉਹ ਦੂਰ ਹੋ ਜਾਂਦੇ ਆ, ਤੇ ਨਾ ਲਾਗੇ ਪਿਆਰਾ, ਫਿਰ ਵਡੇਪੇ ਦੇ ਵਿੱਚ ਪਿਆਰਾ ਨਹੀਂ ਲੱਗਦਾ ਹੈ।
ਜਰਾ ਨਿਸ਼ਾ ਮੈਂ ਖਾਂਸੀ ਸਿਆਰੀ,
ਤੇ ਜਿਹੜਾ ਜਰਾ ਹੈ ਵਡੇਪਾ, ਇਹ ਰਾਗ ਨੂੰ ਤੇ ਖਾਂਸੀ ਸਿਆਰੀ, ਇਹ ਰਾਤ ਵਾਂਗੂ ਹੈ, ਤੇ ਖਾਂਸੀ ਜਿਹੜੀ ਖੰਘ ਖੂੰ ਖੂੰ ਕਰਦਾ ਰਹਿੰਦਾ, ਖੰਘ ਲੱਗੀ ਰਹਿੰਦੀ ਹੈ, ਇਸ ਪ੍ਰਕਾਰ ਇਹ ਗਿੱਦੜੀ ਵਾਂਗੂ ਹੈ।
ਆਏ ਸ਼ਬਦ ਕਰ ਹੀ ਦੁੱਖ ਕਾਰੀ,
ਇਹ ਖਾਂਸੀ ਰੂਪੀ ਜਿਹੜੀ ਗਿੱਦੜੀ ਹੈ ਨਾ, ਇਹ ਆ ਜਾਂਦੀ ਹੈ ਤੇ ਸ਼ਬਦ ਕਰਦੀ ਹੈ ਤੇ ਦੁੱਖ ਦਿੰਦੀ ਹੈ।
ਵੈ ਅਸ਼ਕਤ ਇੱਕ ਰੂਸ ਨਾ ਜਾਏ,
ਅਸ਼ਕਤ ਹੋ ਜਾਂਦਾ, ਬਲ ਨੀ ਸਰੀਰ ਦੇ ਵਿੱਚ ਰਹਿੰਦਾ, ਮਾਸ ਜਿਹੜਾ ਹੱਡੀਆਂ ਨੂੰ ਛੱਡ ਜਾਂਦਾ, ਸੁੰਦਰਤਾ ਨਾਸ ਹੋ ਜਾਂਦੀ ਹੈ, ਖੰਘ ਲੱਗੀ ਰਹਿੰਦੀ ਹੈ, ਇਸ ਪ੍ਰਕਾਰ ਤੇ ਅਸ਼ਕਤ ਸਮਰੱਥਾ ਨੀ ਸਰੀਰ ਵਿੱਚ, ਬਲ ਨਹੀਂ ਰਹਿੰਦਾ, ਇਹ ਕ੍ਰੋਧ ਨਾ ਜਾਈ, ਪਰ ਅੰਦਰੋਂ ਜਿਹੜਾ ਕ੍ਰੋਧ ਹੈ ਨਾ, ਗੁੱਸਾ, ਉਹ ਨਹੀਂ ਜਾਂਦਾ ਹੈ।
ਜਿਉਂ ਤਰ ਵੱਡਾ ਉਲੂਕ ਰਹਾਏ,
ਵੱਡਾ ਸਾਰਾ ਕੋਈ ਰੁੱਖ ਹੋਵੇ, ਪੁਰਾਣਾ ਕੋਈ ਪੁਰਾਣਾ ਬੋੜ ਹੋਵੇ ਜਾਂ ਪੁਰਾਣਾ ਪਿੱਪਲ, ਤੇ ਵੱਡੇ ਸਾਰੇ ਦੁੱਖ ਥੱਲੇ ਉੱਲੂ ਰਹਿੰਦੇ ਹਨ।
ਆਈ ਜਰਾ ਜੈਸੀ ਬਘਿਆਰੀ,
ਇਸੇ ਪ੍ਰਕਾਰ ਜਰਾ ਰੂਪੀ ਜਿਹੜੀ ਬਘਿਆੜੀ ਆ ਜਾਂਦੀ ਹੈ।
ਮ੍ਰਿਗ ਬਲ ਕੀ ਮ੍ਰਿਤ ਕਰਨੇ ਹਾਰੀ,
ਇਸੇ ਤਰ੍ਹਾਂ ਜਿਹੜਾ ਇਹ ਮ੍ਰਿਗ ਰੂਪੀ ਬਲ ਰੂਪੀ ਮ੍ਰਿਗ ਹੈ, ਜੋਰ ਰੂਪੀ ਹਿਰਨ ਹੈ ਜਿਹੜਾ, ਇਸ ਨੂੰ ਮੌਤ ਕਰ, ਇਸ ਨੂੰ ਮਾਰਨ ਵਾਲੀ ਹੈ।
ਸਬਦ ਦੀਨ ਕਰਤ ਹੈ ਸੋਈ,
ਸਾਰੇ ਤਰੀਕਿਆਂ ਦੇ ਨਾਲ ਇਹ ਜਿਹੜਾ ਵਡੇਪਾ ਦੀਨ ਕਰ ਦਿੰਦਾ, ਪਰਾਏ ਦੇ ਵਸ ਹੋ ਜਾਂਦਾ ਵਡੇਪੇ ਦੇ ਵਿੱਚ ਆ ਕਰਕੇ ਵੀ।
ਦੇਖ ਹੰਸੀ ਠੰਨ ਸਭ ਕੋਈ,
ਇਸ ਤਰ੍ਹਾਂ ਬਜ਼ੁਰਗ ਅਵਸਥਾ ਹੁੰਦੀ ਹੈ, ਵੇਖ ਵੇਖ ਕਰਕੇ ਕਕਰਿਆ ਆਪਦੀ ਸੋਧੀ ਨੀ ਜਾਂਦੀ, ਸੋ ਸਾਰੇ ਜਿਹੜੇ ਹਨ ਫਿਰ ਵੇਖ ਵੇਖ ਕਰਕੇ ਤੇ ਹੱਸਦੇ ਹਨ।
ਰੋਗਨ ਕੀ ਜਰ ਜਰਾ ਪਛਾਣ ਹੋ,
ਤੇ ਜਿਹੜੀ ਇਹ ਜਰਾ ਅਵਸਥਾ ਨਾ, ਵਡੇਪੇ ਵਾਲੀ ਅਵਸਥਾ ਤੇ ਰੋਗਾਂ ਦੀ ਜੜ ਹੈ, ਪਛਾਣ ਲੈਣਾ ਕਰੋ।
ਸਰਬ ਦੁਖਨ ਕਾ ਸਦਨ ਪ੍ਰਮਾਨ ਹੋ,
ਤੇ ਸਾਰੇ ਦੁੱਖਾਂ ਦਾ ਸਦਨ ਘਰ ਹੈ, ਵਿਸ਼ੇਸ਼ ਕਰਕੇ ਮੰਨੋ।
ਤੀਤ ਕੇਸ ਹੋਵੇ ਸਭ ਠੌਰਾ,
ਸਾਰੇ ਸਰੀਰ ਦੇ ਜਿਹੜੇ ਕੇਸ ਹਨ, ਵਾਲ ਹਨ, ਤੇ ਉਹ ਚਿੱਟੇ ਹੋ ਜਾਂਦੇ ਹਨ।
ਮਨੋ ਜਰਾ ਪਰ ਝੂਲਤ ਚੌਰਾ,
ਮਾਨੋ ਕੇ ਸਰੀਰ, ਇਸ ਪ੍ਰਕਾਰ ਸਰੀਰ ਦੇ ਉੱਪਰ ਵਡੇਪਾ ਅਵਸਥਾ ਦੇ ਉੱਪਰ ਇਹ ਚੌਰ ਹੀ ਝੁੱਲ ਰਿਹਾ ਹੈ।
ਕਿਦੋਂ ਜਰਾ ਕੇ ਦੂਤ ਅਗਾਰੇ,
ਜਾਂ ਫਿਰ ਇਹ ਜਿਹੜੇ ਚਿੱਟੇ ਕੇਸ ਨੇ, ਇਹ ਜਿਹੜੇ ਹਨ ਜਰਾ ਕੇ ਦੂਤ, ਜਰਾ ਵਡੇਪੇ ਦੇ ਦੂਤ ਅੱਗੇ ਆ ਗਏ ਹਨ।
ਨਿਜ ਬਸ ਦੇਹੀ ਕਰੂ ਚਾਹੇ ਸਾਰੀ,
ਤੇ ਸਾਰੀ ਸਰੀਰ ਨੂੰ ਅਵਸਥਾ ਨੂੰ, ਸਰੀਰ ਨੂੰ ਆਪਣੇ ਵਸ ਵਿੱਚ ਕਰਨਾ ਚਾਹੁੰਦੇ ਹਨ।
ਮਨੋ ਕਾਲ ਕੋ ਆਏ ਸੰਦੇਸਾ,
ਮਾਨੋ ਕੇ ਜਿਹੜੇ ਚਿੱਟੇ ਕੇਸ ਨੇ ਨਾ ਵਡੇਪੇ ਦੇ ਵਿੱਚ, ਇਹ ਕਾਲ ਦਾ, ਮੌਤ ਦਾ ਸੁਨੇਹਾ ਹੀ ਆ ਗਿਆ ਹੈ ਵੀ ਤਿਆਰ ਹੋ ਜਾ ਹੁਣ।
ਰੂਪ ਵਿਦਾਰਨ ਤੇ ਸਿੱਤ ਕੇਸ਼ਾ,
ਅਤੇ ਰੂਪ ਵਿਦਾਰਨ ਕਪੂਰ ਕੋ ਭੋ ਸਿੱਤ ਕੇਸ਼ਾ, ਰੂਪ ਨੂੰ ਨਾਸ਼ ਕਰਨ ਦੇ ਵਾਸਤੇ ਇਹ ਚਿੱਟਿਆਂ ਕਾਲਿਆਂ ਤੋਂ ਚਿੱਟੇ ਹੋ ਗਏ ਹਨ।
ਹੁਣ ਤਤਕਾਲ ਗ੍ਰਸੇ ਮ੍ਰਿਤਿਆ,
ਫਿਰ ਛੇਤੀ ਨਾਲ ਵਡੇਪੇ ਦੇ ਬਾਅਦ ਕੀ ਹੁੰਦਾ, ਤਤਕਾਲ ਮੌਤ ਛੇਤੀ ਨਾਲ ਗ੍ਰਸ ਲੈਂਦੀ ਹੈ।
ਮਹਾਕਸ਼ਟ ਤੇ ਸ਼ੇਨੋ ਨਰ ਪਾਏ,
ਤੇ ਮੌਤ ਵਿੱਚ ਇਹ ਨੀ ਵੀ ਛੁੱਟ ਜਾਂਦਾ ਵੀ ਚਲੋ, ਕਹਿ ਦਿੰਦੇ ਕਈ ਵੀ ਚਲੋ ਚੰਗਾ ਹੋਇਆ ਵੀ ਛੁੱਟ ਗਿਆ ਵਿਚਾਰਾ, ਬੜਾ ਦੁਖੀ ਸੀ, ਨਹੀਂ, ਮੌਤ ਵਿੱਚ ਵੀ ਬੜਾ ਭਾਰੀ ਦੁੱਖ ਪ੍ਰਾਪਤ ਹੁੰਦਾ, ਜੰਮਣ ਮਰਨ ਦਾ ਦੁੱਖ ਐਵੇਂ ਤਾਂ ਨੀ ਕਹਿਤਾ, ਬਹੁਤ ਵੱਡਾ ਹੁੰਦਾ, ਛੋਟਾ ਨੀ, ਬੜਾ ਵੱਡਾ ਦੁੱਖ ਹੈ। ਇਸ ਪ੍ਰਕਾਰ ਜਦੋਂ ਮੌਤ ਆਉਂਦੀ ਹੈ, ਹੱਡਾਂ ਕੋ ਕੜਕਾਏ, ਜਿੰਦ ਮਾਣੀ ਕੱਢੀ ਹੈ, ਹੱਡਾਂ ਕੋ ਕੜਕਾਏ ਵਾਲੀ ਗੱਲ ਹੁੰਦੀ ਹੈ, ਸੋ ਇਸ ਪ੍ਰਕਾਰ ਉਦੋਂ ਬੜਾ ਭਾਰੀ ਕਸ਼ਟ ਦੁੱਖ ਹੁੰਦਾ ਹੈ ਮਨੁੱਖ ਨੂੰ।
ਸਿੱਤੇ ਉਭਰ ਸਕੇ ਨਾ ਕੋਈ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਇਸ ਕਸ਼ਟ ਤੋਂ ਕੋਈ ਬਚ ਨਹੀਂ ਸਕਦਾ, ਦੁੱਖ ਤੋਂ ਕੋਈ ਬਚ ਨਹੀਂ ਸਕਦਾ, ਭੱਜ ਕੇ ਕਿੱਥੇ ਜਾਵੇਗਾ, ਕਿਤੇ ਵੀ ਭੱਜ ਨਹੀਂ ਸਕਦਾ ਹੈ।
ਆਈ ਮਾਂ ਬਲੀ ਤੇ ਜੋਏ,
ਜਿਹੜੇ ਵੱਡੇ ਵੱਡੇ ਮਹਾਨ ਬੜੇ ਬਲ ਵਾਲੇ ਸਨ, ਉਹ ਵੀ ਮੌਤ ਨੇ ਖਾ ਲਏ ਹਨ।
ਅੰਜਨ ਅੰਜੁਲ ਕੇ ਜਲ ਸਮ ਬਹਿ, ਇਹੀ
ਇਹ ਜਿਹੜੀ ਅਵਸਥਾ ਹੈ ਨਾ, ਤਿੰਨੇ ਅਵਸਥਾ ਸਾਰੀ, ਬਚਪਨ, ਜਵਾਨੀ ਤੇ ਵਡੇਪਾ, ਇਹ ਉਮਰ ਸਾਰੀ ਜਿਹੜੀ ਹੈ, ਇਹ ਕਿਸ ਤਰ੍ਹਾਂ ਹੈ, ਜਿਵੇਂ ਪਾਣੀ ਦੇ ਬੁੱਕ ਦੇ ਵਿੱਚ ਪਾਣੀ ਭਰਿਆ ਹੁੰਦਾ, ਡੋਲ ਦਈਏ ਕਿੰਨਾ ਕੁ ਚਿਰ ਲੱਗਦਾ, ਇਸ ਪ੍ਰਕਾਰ ਸਾਰੀ ਉਮਰ ਬਤੀਤ ਹੋ ਜਾਂਦੀ ਹੈ।
ਠਹਿਰਤ ਨਹਿ ਛਿਣ ਭੰਗਰ ਦੇਹੀ,
ਛਿਣ ਭੰਗਰ ਦੇਹੀ ਹੈ, ਇੱਕ ਛਿਣ ਦੇ ਵਿੱਚ ਜਿਹੜੀ ਨਾਸ਼ ਚੀਜ਼ ਹੋ ਜਾਏ ਨਾ ਥੋੜੇ ਸਮੇਂ ਦੇ ਵਿੱਚ, ਉਹਨੂੰ ਛਿਣ ਭੰਗਰ ਕਹਿੰਦੇ ਆ। ਸਵਾਸ ਆਪਣਾ ਬਾਹਰ ਨਿਕਲਦਾ, ਇੱਥੋਂ ਸਵਾ ਗੇਟ ਤੋਂ ਅੰਦਰ ਮੁੜਦਾ, ਚਲਾ ਗਿਆ ਬਾਹਰ ਚਲਾ ਗਿਆ, ਪਤਾ ਨਹੀਂ ਵਾਪਸ ਆਵੇ ਕਿ ਨਾ ਆਵੇ, ਸਵਾਸ ਦਾ ਕੀ ਭਰੋਸਾ। ਇਸ ਕਰਕੇ ਇਹਨੂੰ ਛਿਣ ਭੰਗਰ ਕਹਿੰਦੇ, ਸਰੀਰ ਨੂੰ ਇਹ ਛਿਣ ਭੰਗਰ ਵਸਤੂ ਹੈ।
ਜੁਗਤ ਵਿਕਾਰ ਅਵਸਥਾ ਤੀਨੋ,
ਇਹ ਤਿੰਨੇ ਅਵਸਥਾ ਨੇ ਜਿਹੜੀਆਂ ਫਿਰ ਵਿਕਾਰਾਂ ਦੇ ਸਹਿਤ, ਇਹਨਾਂ ਬਦਲਾਵਾਂ ਦੇ ਸਹਿਤ ਬਦਲਾਅ ਆਉਂਦਾ ਹੈ।
ਜੇ ਹਾਰ ਕੇ ਸਿਮਰਨ ਹੀਨੋ,
ਜੇ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ, ਭਜਨ ਬੰਦਗੀ ਤੋਂ ਬਿਨਾਂ, ਸੇਵਾ ਤੋਂ ਬਿਨਾਂ, ਸੰਗਤ ਤੋਂ ਬਿਨਾਂ ਬਤੀਤ ਹੁੰਦੀ ਉਮਰ ਹੈ।
ਨਿਜ ਕਲਿਆਣ ਚਾਹਤ ਹੈ
ਜੇ, ਜੇ ਇਸ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਬਿਨਾਂ ਉਮਰ ਬਤੀਤ ਹੁੰਦੀ ਹੈ ਤੇ ਫਿਰ ਇਹ ਵਿਕਾਰਾਂ ਦੇ ਸਹਿਤ ਹੈ। ਤੇ ਨਿਜ ਕਲਿਆਣ ਚਾਹਤ ਹੈ ਜੇ, ਜਿਹੜੇ ਮਨੁੱਖ ਆਪਣਾ ਭਲਾ ਚਾਹੁੰਦੇ, ਮੁਕਤੀ ਚਾਹੁੰਦੇ, ਕਲਿਆਣ ਕਰਨੀ ਚਾਹੁੰਦੇ ਹਨ,
ਸਭ ਸੰਗਤ ਮੈਂ ਮਿਲ ਹੈ
ਤੇ, ਉਹ ਭਾਈ ਆ ਕਰਕੇ ਪ੍ਰੀਤੀ ਨਾਲ ਸਤਸੰਗਤ ਕਰਦੇ ਦੋਵੇਂ ਟਾਈਮ,
ਇਨਕੀ ਬਚਨ ਸੁਣੇ ਔਰ ਮਨ,
ਉਹ ਫਿਰ ਸੰਗਤ ਕਰਦੇ ਨੇ, ਜੋ ਬਚਨ ਹੁੰਦੇ ਸੰਗਤ ਵਿੱਚ ਉਹ ਸੁਣਦੇ ਹਨ ਕੰਨ ਦੇ ਕੇ, ਤੇ ਫਿਰ ਉਹਨਾਂ ਉੱਪਰ ਅਮਲ ਕਰਦੇ, ਮੰਨਦੇ ਹਨ।
ਕਰਨ ਦੇ ਆਸਣ ਆਨੰਦ ਸੂਠਨ,
ਤਿੰਨ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਪਹਿਲਾਂ ਸੁਣਨਾ, ਫਿਰ ਉਹਨੂੰ ਮੰਨ ਲੈਣਾ। ਸੁਣਨਾ ਬੜਾ ਵੱਡਾ ਗੁਣ ਹੈ, ਸੁਣ ਕੇ ਮੰਨ ਲੈਣਾ, ਫਿਰ ਉਦੋਂ ਵੱਡਾ ਮੰਨੇ ਕੀ ਗੱਲ ਕਹੀ ਨਾ ਜਾਏ, ਫਿਰ ਮੰਨ ਕੇ ਤੇ ਉਹਦੀ ਕਮਾਈ ਕਰਨੀ, ਉਹਨੂੰ ਨਿਧਿਆਸਨ ਕਹਿੰਦੇ ਆ, ਸਿੱਧੇ ਸਪਸ਼ਟ ਅੱਖਰਾਂ ਦੇ ਵਿੱਚ। ਇਸ ਪ੍ਰਕਾਰ ਜਿਹੜੇ ਸੁਣਦੇ ਹਨ, ਮੰਨਦੇ ਹਨ ਤੇ ਮੰਨ ਕੇ ਉਹਦੀ ਕਮਾਈ ਕਰਦੇ ਹਨ, ਆਨੰਦ ਸੁਠਨ ਹੈ, ਉਹਨਾਂ ਨੂੰ ਫਿਰ ਆਨੰਦ ਪ੍ਰਾਪਤ ਹੁੰਦਾ ਹੈ।
ਜਿਹੜਾ ਅਭਿਆਸ ਹੋਏ ਹੈ ਜਾਵਹੇ,
ਇਸ ਤਰ੍ਹਾਂ ਕਮਾਈ ਕਰਦਿਆਂ ਹੋਇਆ, ਨਿਧਿਆਸਨ ਕਰਦਿਆਂ ਹੋਇਆ, ਅਭਿਆਸ ਕਰਦਿਆਂ ਹੋਇਆ, ਜਦੋਂ ਅਭਿਆਸ ਦੇ ਵਿੱਚ, ਸ਼ਬਦ ਦੇ ਅਭਿਆਸ ਵਿੱਚ ਉਹ ਪਰਪੱਕ ਹੋ ਜਾਂਦੇ ਹਨ,
ਨਿਜ ਸਰੂਪ ਸਖਿਆਤ ਸੂਤ ਆਵਹੇ,
ਤਦੋਂ ਜਿਹੜਾ ਆਪਣਾ ਉਹਨਾਂ ਦਾ ਨਿੱਜੀ ਆਤਮਕ ਸਰੂਪ ਹੈ ਨਾ, ਹਿਰਦੇ ਦੇ ਵਿੱਚੋਂ ਉਹ ਆਤਮਾ ਦਾ ਜਿਹੜਾ ਗਿਆਨ ਹੈ ਉਹ ਪ੍ਰਕਾਸ਼ ਹੋ ਜਾਂਦਾ, ਪ੍ਰਗਟ ਹੋ ਜਾਂਦਾ ਹੈ।
ਇੱਕ ਰੂਪ ਸਭ ਸ੍ਰੀ ਨਿਰੰਕਾਰ,
ਇੱਕ ਰੂਪ ਹੈ ਸਾਰਿਆਂ ਦੇ ਵਿੱਚ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਈ ਆਕਾਰ ਨਹੀਂ ਹੈ।
ਮਨ ਕਲਪਨ ਤੇ ਜਗਤ ਅਪਾਰਾ,
ਇਸ ਕਰਕੇ ਸੋ ਪਰਮੇਸ਼ਰ ਦਾ ਸਾਰਿਆਂ ਦੇ ਵਿੱਚ ਇੱਕ ਰੂਪ ਉਹਨਾਂ ਨੂੰ ਨਜ਼ਰ ਆ ਜਾਂਦਾ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਕਾਸ਼ ਹੋਇਆ ਹੈ। ਸੋ ਇਸ ਪ੍ਰਕਾਰ ਸੰਸਾਰ ਦਾ ਜਿਹੜਾ ਇਹ ਪਸਾਰਾ ਹੈ, ਮਨ ਦੀ ਕਲਪਨਾ ਦੇ ਕਰਕੇ ਪਾਰਾਵਾਰ ਤੋਂ ਰਹਿਤ ਜੋ ਦਿਸ ਰਿਹਾ ਹੈ।
ਜਿਤ ਤਿਤ ਦੇਖੋ ਇੱਕ ਗੁਸਾਈ,
ਫਿਰ ਜਿੱਧਰ ਕਿੱਧਰ ਵੀ ਉਹ ਦੇਖਦੇ ਹਨ, ਇੱਕ ਮਾਲਕ ਹੀ ਉਹਨਾਂ ਨੂੰ ਨਜ਼ਰ ਆਉਂਦਾ ਹੈ।
ਰਾਗ ਦਵੈਸ਼ ਸਹਿਜੇ ਮਿਟ ਜਾਏ,
ਸਹਿਜੇ ਹੀ ਗਿਆਨ ਦੇ ਨਾਲ ਰਾਗ ਤੇ ਦਵੈਸ਼ ਦੋਨੇ ਚੀਜ਼ਾਂ ਹਨ ਜਿਹੜੀਆਂ ਮਿਟ ਜਾਂਦੀਆਂ ਹਨ।
ਤੀਨ ਅਰ ਪਾਰ ਪਰੇ ਦੁੱਖ ਸਾਗਰ,
ਇਹ ਦੁੱਖਾਂ ਦੇ ਸਾਗਰ ਜਿਹੜੇ ਹੈ ਇਸ ਪ੍ਰਕਾਰ ਉਸ ਤੋਂ ਸਹਿਜੇ ਹੀ ਮਨੁੱਖ ਪਾਰ ਹੋ ਜਾਂਦੇ ਹਨ।
ਸਭ ਸਿਰ ਤਾਜ ਸੀ ਹੋਵੇ ਉਜਾਗਰ,
ਜਿਹੜੇ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਤਰ ਗਏ ਨੇ, ਜਿਹੜੇ ਮੁਕਤ ਹੋ ਗਏ ਨੇ ਨਾ, ਜਿਨ੍ਹਾਂ ਨੇ ਪਰਮੇਸ਼ਰ ਦੇ ਘਰ ਦੇ ਵਿੱਚ ਪਹੁੰਚਣਾ ਕੀਤਾ, ਉਹ ਸਹਿਜੇ ਹੀ ਸੰਸਾਰ ਦੇ ਵਿੱਚ ਪ੍ਰਗਟ ਹੋਏ ਹਨ, ਉਹਨਾਂ ਦਾ ਨਾਮ ਦੁਨੀਆਂ ਵਿੱਚ ਰਹਿੰਦਾ ਹੈ।
ਜੇ ਤਨ ਧਨ ਅਹੰਕਾਰ ਫਸੰਤੇ,
ਉਹ ਸਾਰਿਆਂ ਦੇ ਸਰਤਾਜ ਬਣ ਜਾਂਦੇ ਆ, ਸ਼੍ਰੋਮਣੀ ਹੋ ਜਾਂਦੇ ਆ। ਤੇ ਮਹਾਰਾਜ ਕਹਿੰਦੇ ਆ, ਜਿਹੜੇ ਮਨੁੱਖ ਸਰੀਰ ਦੇ ਧਨ ਦੇ, ਦੋ ਚੀਜ਼ਾਂ, ਇੱਕ ਸਰੀਰ ਦਾ ਤੇ ਇੱਕ ਧਨ ਦਾ, ਮਾਇਆ ਦਾ, ਮਾਇਆ ਤੇ ਸਰੀਰ ਦੇ ਹੰਕਾਰ ਦੇ ਵਿੱਚ ਫਸੇ ਰਹਿੰਦੇ ਹਨ।
ਕਬ ਰੰਚਕ ਸੁਖ ਨਾ ਲਹੰਤੇ,
ਉਹ ਮਹਾਰਾਜ ਕਹਿੰਦੇ ਰੰਚਕ ਮਾਤਰ ਵੀ ਉਹਨਾਂ ਨੂੰ ਥੋੜਾ ਜਿਹਾ ਵੀ ਸੁਖ ਨਹੀਂ ਪ੍ਰਾਪਤ ਹੁੰਦਾ। ਇੱਕ ਤਾਂ ਸਰੀਰ ਦਾ ਮਾਣ ਕਰਦੇ ਆ ਕਿ ਮੇਰਾ ਸਰੀਰ ਬੜਾ ਸੁੰਦਰ ਹੈ, ਭਰ ਜਵਾਨੀ ਹੈ, ਮੇਰੇ ਵਿੱਚ ਬਲ ਹੈ, ਜ਼ੋਰ ਹੈ, ਮੈਂ ਸੋਹਣਾ ਹਾਂ। ਤੇ ਇੱਕ ਫਿਰ ਮਾਇਆ ਦਾ ਹੰਕਾਰ ਕਰਦੇ, ਮੇਰੇ ਪਾਸ ਧਨ ਪਦਾਰਥ ਵੀ ਹਨ, ਮੇਰੇ ਪਾਸ ਮਾਇਆ ਵੀ ਹੈ। ਜਿਹੜੇ ਇਹਨਾਂ ਦੋਨਾਂ ਚੀਜ਼ਾਂ ਵਿੱਚ ਹੰਕਾਰ ਧਾਰਦੇ ਨੇ, ਉਹ ਰਾਈ ਮਾਤਰ ਵੀ ਸੁੱਖ, ਥੋੜਾ ਜਿੰਨਾ ਵੀ ਸੁੱਖ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ ਹੈ।
ਇਹ ਦਸ਼ਾ ਵਿਕਾਰ ਯੁੱਤ ਜੈਸੀ,
ਇਹ ਸਰੀਰ ਦੀ ਜਿਹੜੀ ਹਾਲਤ ਹੈ ਇਹ ਤਾਂ ਵਿਕਾਰਾਂ ਦੇ ਸਹਿਤ ਹੈ, ਪ੍ਰਣਾਮਵਾਦ ਨੂੰ ਪ੍ਰਾਪਤ ਹੁੰਦਾ, ਸਰੀਰ ਬਦਲਦਾ ਰਹਿੰਦਾ, ਇੱਕ ਦਿਨ ਪ੍ਰਤ ਦਿਨ ਰੋਜ਼ ਹੀ ਸਰੀਰ ਦੀ ਜਿਹੜੀ ਦਸ਼ਾ ਹੈ ਬਦਲ ਰਹੀ ਹੈ।
ਪਾਸ਼ਾ ਵਰਨਨ ਕੀਨੀ ਤੈਸੀ,
ਜਿਵੇਂ ਇਸ ਪ੍ਰਕਾਰ ਪਿੱਛੇ ਤਿੰਨੇ ਅਵਸਥਾ, ਬਚਪਨ, ਜਵਾਨੀ ਤੇ ਬੁਢੇਪਾ, ਇਹ ਵਰਨਨ ਕੀਤੀਆਂ ਹਨ।
ਧਨ ਮੈਂ ਸੁਖ ਨਾ ਸੋ ਸੁਣ ਲੀਜੈ,
ਹੁਣ ਧਨ ਦੇ ਬਾਬਤ ਦੱਸ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਕਹਿੰਦੇ ਧਨ ਦੇ ਵਿੱਚ, ਮਾਇਆ ਦੇ ਵਿੱਚ ਵੀ ਸੁਖ ਨਹੀਂ ਹੈ, ਸੁਣ ਲੈਣਾ ਕਰੋ।
ਅਦਕ ਹੋਏ ਤਿਉਂ ਅਦਕ ਤਪੀਜੈ,
ਜਿਵੇਂ ਜਿਵੇਂ ਧਨ ਵੱਧਦਾ ਨਾ, ਉਵੇਂ ਉਵੇਂ ਹੋਰ ਜ਼ਿਆਦਾ ਹਿਰਦਾ ਜਿਹੜਾ ਤਪਦਾ, ਉਵੇਂ ਉਵੇਂ ਹੋਰ ਤ੍ਰਿਸ਼ਨਾ ਵੱਧਦੀ ਹੈ। ਇੰਨਾ ਮਿਲਿਆ ਮੈਨੂੰ, ਇੰਨੇ ਪਦਾਰਥ ਨੇ ਮੇਰੇ ਕੋਲ, ਇੰਨਾ ਹੋਰ ਮਿਲ ਜੇ, ਓਵੇਂ ਓਵੇਂ ਤਪਦਾ ਹੈ।
ਜਾਤ ਤਾਂ ਪ੍ਰਾਨਨ ਕਸ਼ਟ ਮਹਾਨਾ।
ਤੇ ਜਦੋਂ ਫਿਰ ਇਹ ਧਨ ਚਲਾ ਜਾਂਦਾ ਦੋਸਤੋ, ਜਦੋਂ ਇਕੱਠਾ ਹੁੰਦਾ ਉਦੋਂ ਵੀ ਤਪਦਾ ਹਿਰਦਾ, ਤੇ ਜਦੋਂ ਇਹ ਨਾਸ ਹੋ ਜਾਂਦਾ ਤੋ ਘਾਟਾ ਪੈ ਜਾਂਦਾ, ਉਦੋਂ ਵੀ ਪ੍ਰਾਣਾ ਨੂੰ ਬੜਾ, ਇਹਨਾਂ ਆਤਮਾ ਨੂੰ, ਮਨ ਨੂੰ ਬੜਾ ਦੁੱਖ ਪ੍ਰਾਪਤ ਹੁੰਦਾ ਹੈ।
ਰੱਖਿਆ ਵਿਖਾ ਨੀਤ ਦੁੱਖ ਨਾਨਾ।
ਤੇ ਇਸ ਤਰ੍ਹਾਂ ਦੋ ਚੀਜ਼ਾਂ ਦੇ ਵਿੱਚ ਦੁੱਖ ਹੋ ਗਿਆ, ਇੱਕ ਤਾਂ ਇਕੱਠਾ ਕਰਨ ਦੇ ਵਿੱਚ ਤੇ ਇੱਕ ਜਾਣ ਵੇਲੇ, ਨਾਸ ਹੋਣ ਵੇਲੇ। ਤੀਜਾ, ਇਹਦੀ ਰੱਖਿਆ ਜਦੋਂ ਕਰਨੀ ਪੈਂਦੀ ਹੈ ਧਨ ਦੀ, ਤੋ ਅਨੇਕਾਂ ਤਰੀਕਿਆਂ ਨਾਲ ਇਸ ਨੂੰ ਬਚਾ ਬਚਾ ਕਰਕੇ ਰੱਖਣਾ ਪੈਂਦਾ, ਕਿਤੇ ਫਜ਼ੂਲ ਖਰਚ ਨਾ ਹੋ ਜਾਏ, ਕਿਤੇ ਧੀਆਂ ਪੁੱਤਰ ਇਸ ਮੇਰੇ ਜੋੜੇ ਹੋਏ ਧਨ ਨੂੰ ਖਰਾਬ ਨਾ ਕਰ ਦੇਣ, ਤੋ ਗਲਤ ਪਾਸੇ ਨਾ ਵਰਤ ਲੈਣ, ਜਾਂ ਚੋਰੀ ਨਾ ਹੋ ਜਾਵੇ। ਦੁੱਖ ਇਸ ਤਰ੍ਹਾਂ ਰੱਖਿਆ ਕਰਨ ਦੇ ਵਾਸਤੇ ਵੀ ਧਨ ਦੀ ਤੇ ਬਹੁਤ ਤਰੀਕਿਆਂ ਦੇ ਦੁੱਖ ਭੋਗਦਾ ਹੈ।
ਕੂਪਤ ਤਸਕਰ ਕੂਪ ਹੈ ਕਰ ਕੈ।
ਰਾਜੇ ਦਾ ਡਰ ਹੋ ਜਾਂਦਾ ਕਿ ਇਸ ਮਨੁੱਖ ਕੋਲ ਬਹੁਤਾ ਧਨ ਹੈ ਤੇ ਇਹਦੇ ਉੱਪਰ ਮੈਂ ਜ਼ਿਆਦਾ ਟੈਕਸ ਲਾ ਦੇਵਾਂ। ਇਸ ਪ੍ਰਕਾਰ ਰਾਜੇ ਦਾ ਵੀ ਡਰ ਹੁੰਦਾ ਤੇ ਤਸਕਰ ਚੋਰ ਦਾ ਵੀ ਡਰ ਹੁੰਦਾ ਕਿ ਚੋਰ ਕਿਸੇ ਤਰੀਕੇ ਨਾਲ ਚੋਰੀ ਨਾ ਕਰ ਲਵੇ ਧਨ ਦੇ।
ਰਾਖਤ ਹੈ ਦੁਰਾਈ ਵਿੱਚ ਘਰ ਕੈ।
ਇਸ ਕਰਕੇ ਘਰ ਦੇ ਵਿੱਚ ਲੁਕਾ ਕਰਕੇ ਚੋਰੀ ਦੇ ਨਾਲ, ਤਰੀਕਿਆਂ ਦੇ ਨਾਲ, ਇਸ ਪ੍ਰਕਾਰ ਅੱਜ ਕੱਲ ਬੈਂਕਾਂ ਦੇ ਵਿੱਚ ਰੱਖਦੇ ਆ, ਵੰਡ ਵੰਡ ਕੇ ਰੱਖਦੇ, ਸਾਰਾ ਇੱਕ ਥਾਂ ਰੱਖਾਂਗੇ, ਇੱਕ ਦੇ ਨਾਂ ਹੀ ਸਾਰੀ ਪ੍ਰੋਪਰਟੀ ਜਾਂ ਸਾਰਾ ਧਨ ਮਾਇਆ ਇੱਕ ਥਾਂ ਤੇ ਰੱਖਾਂਗੇ ਤੇ ਗੌਰਮੈਂਟ ਨੂੰ ਪਤਾ ਲੱਗ ਜਾਵੇਗਾ ਇੰਨੀ ਮਾਇਆ, ਉਹ ਟੈਕਸ ਨਾ ਜ਼ਿਆਦਾ ਪਾ ਦੇਵੇ। ਇਸ ਕਰਕੇ ਵੰਡ ਵੰਡ ਕੇ ਰੱਖਦਾ, ਥੋੜਾ ਉਹਦੇ ਨਾਂ, ਥੋੜਾ ਉਹਦੇ ਨਾਂ, ਸੋ ਇਸ ਤਰ੍ਹਾਂ ਲੁਕਾ ਕਰਕੇ, ਚੋਰੀ ਕਰਕੇ ਰੱਖਦਾ ਹੈ ਧਨ ਨੂੰ।
ਮ੍ਰਿਤ ਭਈ ਕਾਜ ਨਾ ਕਿਸੇ ਆਏ।
ਮਹਾਰਾਜ ਕਹਿੰਦੇ ਜਦੋਂ ਮੌਤ ਹੋ ਜਾਂਦੀ, ਮਰ ਜਾਂਦਾ, ਇਹ ਧਨ ਕਿਸੇ ਵੀ ਕੰਮ ਨਹੀਂ ਆਉਂਦਾ, ਇੱਥੇ ਪਿਆ ਰਹਿੰਦਾ ਹੈ।
ਸਰਬ ਦੇਹ ਤਿਹਤ ਤੇ ਪਾਏ।
ਜਿਹੜਾ ਮਨ ਹੈ ਧਨ ਦੇ ਵਿੱਚ ਲੱਗਾ ਰਹਿੰਦਾ ਵੀ ਘਰੇ ਇੰਨੇ ਜੋੜੇ ਪਏ, ਇੰਨੇ ਰੱਖੇ ਹੋਏ ਆ, ਸਾਹੂਕਾਰ ਦੇ ਪਾਸ ਜਮ੍ਹਾਂ ਕਰਾਏ ਜਾਂ ਕਿਸੇ ਮਨੁੱਖ ਦੇ ਪਾਸ ਜਾਂ ਬੈਂਕ ਦੇ ਵਿੱਚ ਇੰਨੇ ਰੱਖੇ ਨੇ, ਸੋ ਜਿਹੜਾ ਮਨ ਹੈ ਉਧਰ ਧਨ ਦੇ ਵਿੱਚ ਲੱਗਾ, ਧਨ ਨੂੰ ਪ੍ਰੇਮ ਕਰਦਾ। ਇਸ ਕਰਕੇ ਫਿਰ ਜਦੋਂ ਮੌਤ ਹੋ ਜਾਂਦੀ ਤੇ ਸੱਪ ਦੀ ਜੂਨ ਪਾਉਂਦਾ। ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਅੰਤ ਸਮੇਂ ਜਿਹੜਾ ਇਹਨੂੰ ਧਨ ਨੂੰ ਯਾਦ ਕਰਦਾ, ਉਹ ਸੱਪ ਦੀ ਜੂਨ ਨੂੰ ਪ੍ਰਾਪਤ ਹੁੰਦੀ ਹੈ। ਇਸ ਕਰਕੇ ਧਨ ਦੇ ਪ੍ਰੇਮ ਦੇ ਨਾਲ ਸੱਪ ਦੀ ਜੂਨ ਪਾਉਂਦਾ ਹੈ।
ਤਾਂਤੇ ਸਰਬ ਅਸਾਰ ਲਖੀ ਜਾਏ।
ਇਸ ਕਰਕੇ ਮਹਾਰਾਜ ਕਹਿੰਦੇ ਵੀ ਸਾਰਾ ਜਿਹੜਾ ਅਸਾਰ ਹੈ, ਝੂਠਾ ਹੀ ਹੈ, ਜਾਣ ਲੈਣਾ ਕਰੋ।
ਸਿਮਰਨ ਸਾਰ ਏਕ ਪ੍ਰਭ ਕੀ ਜਾਏ।
ਸਾਰ ਜਿਹੜੀ ਤਤ ਸਿਧਾਂਤ ਕੰਮ ਆਉਣ ਵਾਲੀ ਵਸਤੂ ਹੈ, ਪਰਮੇਸ਼ਵਰ ਦਾ ਨਾਮ ਹੈ, ਸਿਮਰਨ ਹੈ, ਇਸ ਕਰਕੇ ਪਰਮੇਸ਼ਵਰ ਦਾ ਸਿਮਰਨ ਕਰੋ।
ਜੀਵਤ ਮ੍ਰਿਤਕ ਮਰੈ ਨਾ ਸੋਏ।
ਇਸ ਤਰ੍ਹਾਂ ਜਿਹੜਾ ਮਨੁੱਖ ਸਿਮਰਨ ਕਰਦਾ ਹੈ, ਜਿਉਂਦੇ ਹੋਏ ਮਰਦੇ ਹਨ, ਉਹ ਮੁੜ ਕੇ ਦੁਬਾਰਾ ਨਹੀਂ ਮਰਦੇ। ਜਿਹੜੇ ਸਿਮਰਨ ਦੇ ਵਿੱਚ ਮਰ ਜਾਂਦੇ, ਨਾਮ ਬਾਣੀ ਦੇ ਵਿੱਚ ਮਰ ਜਾਂਦੇ ਆ, ਉਹ ਦੁਬਾਰਾ ਮਰਦੇ ਨਹੀਂ ਹਨ।
ਆਨੰਦ ਮਗਨ ਹੂਤ ਹੈ ਤੇਈ।
ਉਹੀ ਨਾਮ ਜਪਣ ਵਾਲੇ ਹੀ ਆਨੰਦ ਵਿੱਚ ਮਗਨ ਹੁੰਦੇ ਹਨ।
ਜਿਉਂ ਜਲ ਵਿਖਾ ਡੁੱਬ ਕੇ ਤਰਹੀ।
ਇਸ ਤਰ੍ਹਾਂ ਇੱਕ ਵਾਰੀ ਪਾਣੀ ਦੇ ਵਿੱਚ ਡੁੱਬ ਜਾਈਏ, ਡੁੱਬ ਕੇ ਦੁਬਾਰਾ ਬਾਅਦ ਵਿੱਚ ਤਰਨ ਦੀ ਜਾ ਜਾਵੇ।
ਬਹੁ ਨ ਡੁੱਬਣ ਸੰਸਾ ਕਰੇ।
ਫਿਰ ਡੁੱਬਣ ਦਾ ਕੋਈ ਸ਼ੰਕਾ ਨਹੀਂ ਰਹਿ ਜਾਂਦਾ, ਕਿਉਂਕਿ ਜਾਣ ਲੈਂਦਾ ਕਿ ਹੁਣ ਮੈਨੂੰ ਤਰਨਾ ਆਉਂਦਾ। ਜਦੋਂ ਤਰਨਾ ਮੈਂ ਸਿੱਖਦਾ ਸੀ, ਇੱਕ ਵਾਰੀ ਡੁੱਬਿਆ ਸੀ, ਉਹੀ ਪਾਣੀ ਹੈ। ਇਸ ਪ੍ਰਕਾਰ ਫਿਰ ਸ਼ੰਕਾ ਕੋਈ ਨਹੀਂ ਰਹਿੰਦਾ ਹੈ।
ਸਾਗਰ ਆਦਿਕ ਜਲ ਜਹੈ ਤਾਈ।
ਅਤੇ ਜਿੱਥੋਂ ਤੱਕ ਸਮੁੰਦਰ ਆਦਿਕ ਦਾ ਜਲ ਹੈ,
ਰਹਿ ਤਰ ਤੂੰ ਤਿਉਂ ਜਾਨੋ ਭਾਏ।
ਇਸ ਤਰ੍ਹਾਂ ਉਹ ਫਿਰ ਉਹਨੂੰ ਤਰਨ ਦੀ ਇਜਾਜ਼ ਆ ਜਾਂਦੀ ਹੈ। ਜਿਹਨੂੰ ਪਾਣੀ ਵਿੱਚ ਤਰਨ ਦੀ ਜਾਚ ਆ ਜਾਵੇ, ਸਵਿਮਿੰਗ ਕਰਨ ਦੀ ਜਾਚ ਆਵੇ, ਉਹਨੂੰ ਡੁੱਬਣ ਦਾ ਕੋਈ ਡਰ ਨਹੀਂ ਰਹਿੰਦਾ ਹੈ।
ਹੋਮੇ ਕੋਈ ਨਾਮ ਲਿਵਲਾਓ।
ਮਹਾਰਾਜ ਕਹਿੰਦੇ ਹੋਮੇ ਨੂੰ ਭਾਈ ਨਾਸ ਕਰ ਦਿਓ, ਨਾ ਸਰੀਰ ਦਾ ਹੰਕਾਰ ਕਰੋ ਵੀ ਮੈਂ ਸੁੰਦਰ, ਮੇਰੇ ਤੇ ਭਰਪੂਰ ਜਵਾਨੀ ਹੈ, ਨਾਸ ਹੋ ਜਾਣੀ ਹੈ ਇੱਕ ਦਿਨ। ਮਹਾਰਾਜ ਨੇ ਦੱਸਿਆ ਪਹਿਲਾਂ ਧਨ ਦਾ ਵੀ ਕੋਈ ਮਾਨ ਨਹੀਂ ਹੈ, ਨਾ ਮਾਇਆ ਦੇ ਉੱਪਰ, ਨਾ ਕਿਸੇ ਅਹੁਦੇ ਦੇ ਉੱਪਰ, ਨਾ ਆਪਣੀ ਪੜ੍ਹਾਈ ਉੱਪਰ, ਨਾ ਹੁਸਨ ਦੇ ਉੱਪਰ, ਨਾ ਕਿਸੇ ਵੀ ਚੀਜ਼ ਦਾ ਹੰਕਾਰ ਨਾ ਕਰੋ। ਇਹਨੂੰ ਹੋਮੇ ਕਹਿੰਦੇ ਆ, ਅਹੁਦੇ ਦਾ, ਇਹਨਾਂ ਚੀਜ਼ਾਂ ਦਾ ਹੰਕਾਰ ਤਿਆਗ ਦੇਣਾ ਹੋਮੇ ਦਾ ਛੱਡਣਾ ਹੈ। ਜੇ ਮੈਂ ਆ ਵੀ ਮੈਂ ਆਹ ਚੀਜ਼ ਆ, ਮੈਂ ਇਸ ਪ੍ਰਕਾਰ, ਮੈਨੂੰ ਆਹ ਅਹੁਦਾ ਪ੍ਰਾਪਤ ਹੋਇਆ, ਮੇਰੇ ਕੋਲ ਪੜ੍ਹਾਈ ਹੈ, ਮੇਰੇ ਕੋਲ ਹੁਸਨ ਜਵਾਨੀ ਹੈ, ਮੇਰੇ ਕੋਲ ਧਨ ਪਦਾਰਥ ਨੇ, ਮੇਰੀ ਚੱਲਦੀ ਹੈ, ਮੇਰੇ ਨਾਲ ਲੋਕ ਤੁਰਦੇ ਆ, ਇਹ ਜੇ ਮਨ ਵਿੱਚ ਰੱਖਦਾ ਤੇ ਹਉਮੈ ਹੈ। ਮਹਾਰਾਜ ਕਹਿੰਦੇ ਹਉਮੈ ਤਾਗ ਤਿਆਗ ਕੇ ਤੇ ਨਾਮ ਲਿਵ ਲਾਭ ਹੋ, ਪਰਮੇਸ਼ਰ ਦੇ ਨਾਮ ਦੇ ਵਿੱਚ ਬਿਰਤੀ ਨੂੰ ਲਾਉਣਾ ਕਰੋ।
ਮਨ ਦੇ ਤ੍ਰਿਸ਼ਨਾ ਦੁਆਇਤ ਮਿਟਾਓ।
ਤੇ ਮਨ ਦੇ ਉੱਪਰੋਂ ਜਿਹੜੀ ਪਦਾਰਥਾਂ ਦੀ ਖਿੱਚ ਪਈ ਰਹਿੰਦੀ ਹੈ, ਮਾਇਆ ਦੀ ਖਿੱਚ ਪਈ ਰਹਿੰਦੀ ਹੈ, ਇਹ ਤ੍ਰਿਸ਼ਨਾ ਇਹਨੂੰ ਕਹਿੰਦੇ ਆ। ਸੋ ਤ੍ਰਿਸ਼ਨਾ ਤੇ ਦਵੈਤ ਦੁਈ ਭਾਵ, ਜਿਹੜਾ ਦੂਜਾ ਭਾਵ ਹੈ ਦਵੈਤ ਭਾਵ, ਦੁਬਧਾ ਮੇਰ ਤੇਰ, ਆਹ ਚੀਜ਼ ਮੇਰੀ ਆ ਫਲਾਣੇ ਦੀ, ਆਹ ਪੁੱਤ ਧੀ ਮੇਰਾ, ਆਹ ਫਲਾਣੇ ਦਾ, ਸਾਰਿਆਂ ਨੂੰ ਇੱਕੋ ਜਿਹਾ ਸਮਝੋ, ਇਹਨੂੰ ਦਵੈਤ ਕਹਿੰਦੇ ਆ, ਮੇਰ ਤੇਰ ਨੂੰ। ਇਸ ਪ੍ਰਕਾਰ ਹਿਰਦੇ ਤੋਂ ਦਵੈਤ ਮਿਟਾ ਦਿਓ ਤੇ ਤ੍ਰਿਸ਼ਨਾ ਨੂੰ ਮਨ ਤੇ ਦੂਰ ਕਰ ਦਿਓ।
ਆਤਮ ਰਾਮ ਲਖੂ ਪਹਿਲੀ ਭੰਤਾ,
ਪਹਿਲੀ ਭੰਤਾ ਇਹ ਜਾਣੋ ਕਿ ਸਾਰਿਆਂ ਦੇ ਵਿੱਚ ਆਤਮ ਰਾਮ ਉਹ ਪਰਮੇਸ਼ਰ ਵਸਿਆ ਹੋਇਆ ਹੈ।
ਬਹੁ ਆਨੰਦ ਹੋਈ ਸੁਖਿਆਤਾ,
ਤੇ ਇਸ ਤਰ੍ਹਾਂ ਸਾਖਿਆਤ ਹੋਵੇਗਾ, ਪਰਮੇਸ਼ਰ ਹਿਰਦੇ ਵਿੱਚ ਪ੍ਰਗਟ ਹੋਵੇਗਾ, ਰੱਬ ਦੇ ਦਰਸ਼ਨ ਹੋਣਗੇ ਤਾਂ ਆਨੰਦ ਪਾਵੋ, ਆਨੰਦ ਦੀ ਦਾਤ ਪ੍ਰਾਪਤ ਹੋਵੇਗੀ।
ਜੇ ਪਰਿਵਾਰ ਕੇ ਮੋਹ ਬੰਧਨ,
ਜਿਹੜੇ ਪਰਿਵਾਰ ਦੇ ਮੋਹ ਦੇ ਵਿੱਚ ਬੱਝੇ ਹੋਏ ਨੇ, ਇਸ ਪ੍ਰਕਾਰ ਉਹ ਮੰਦਨਾ ਦੇ ਵਿੱਚ ਪਏ ਹਨ।
ਤਿਨਕੋ ਲਖੋ ਮਹਾ ਗਿਆਨੇ,
ਤੇ ਜਿਹੜੇ ਪਰਿਵਾਰ ਦੇ ਮੋਹ ਦੇ ਵਿੱਚ ਪਏ ਹੋਏ ਨੇ, ਆਪਦੇ ਧੀ ਪੁੱਤਰ ਨੂੰ ਤਾਂ ਵੱਧ ਪਿਆਰ ਕਰਦੇ ਆ, ਬਗਾਨੇ ਨੂੰ ਓਦਾਂ ਹੀ ਸਮਝਦੇ ਕਿ ਐਵੇਂ ਹੀ ਹੈ, ਤੋ ਪਰਿਵਾਰ ਨੂੰ ਅਧਿਕ ਮੋਹ ਕਰਦੇ ਆ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਿਨਕੋ ਲਖੋ ਮਹਾ ਗਿਆਨੇ, ਉਹਨਾਂ ਨੂੰ ਜਾਣ ਲੈਣਾ ਕਹੋਗੇ ਉਹ ਮਹਾਨ ਅਗਿਆਨੀ ਨੇ, ਉਹ ਮੂਰਖ ਹਨ ਜਿਹੜੇ ਇਸ ਪ੍ਰਕਾਰ ਆਪਣੇ ਪਰਿਵਾਰ ਦੇ ਜ਼ਿਆਦਾ ਮੋਹ ਵਿੱਚ ਫਸੇ ਹਨ। ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ, ਸਾਰੇ ਰੱਬ ਦਾ ਰੂਪ ਨੇ, ਸਾਰਿਆਂ ਨੂੰ ਇੱਕੋ ਜਿਹਾ ਸਮਝੋ, ਤੇ ਜਿਹੜੇ ਅਧਿਕ ਸਮਝਦੇ ਨੇ ਆਪਣੇ ਪਰਿਵਾਰ ਨੂੰ ਜ਼ਿਆਦਾ ਗਾਹ ਕਰਦੇ ਆ, ਮਾਰ ਗਏ ਉਹਦਾ ਮੂਰਖ ਹਨ।
ਆਪਣੇ ਸੁਤ ਬਣਤਾ ਪੇਤੂ ਮਾਤਾ,
ਆਪਣੇ ਸੁਤ ਪੁੱਤਰ ਬਣਤਾ ਘਰ ਵਾਲੀ ਪਿਤਾ ਮਾਤਾ ਜੋ ਵੀ ਹਨ,
ਜਾਣਤ ਹਿਤਕਾਰੀ ਬਿਨ ਗਿਆਤਾ,
ਬਿਨਾ ਗਿਆਤਾ ਤੋਂ ਬਿਨਾ ਗਿਆਨ ਤੋਂ ਜਾਣਦੇ ਨੇ ਕਿ ਬੜਾ ਸਾਨੂੰ ਪ੍ਰੇਮ ਕਰਦੇ ਹਨ।
ਵਾਰ ਵਾਰ ਜਨਮੈ ਜਗ ਮਾਹੀ,
ਮਾਰੇ ਕਹਿੰਦੇ ਉਹ ਤਾਂ ਵਾਰ ਵਾਰ ਜਨਮ ਲੈਣਗੇ, ਵਾਰ ਵਾਰ ਸੰਸਾਰ ਦੇ ਵਿੱਚ ਜੰਮਣਗੇ, ਮਰਨਗੇ, ਮਰਨਗੇ, ਜੰਮਣਗੇ, ਇਹਨਾਂ ਚੱਕਰਾਂ ਦੇ ਵਿੱਚ ਹੀ ਪੈ ਰਹਿਣਗੇ।
ਜਨਮ ਕੁਟੰਬ ਆਸ ਆਹੀ,
ਸਭ ਹੀ ਜਨਮ ਕੁਟੰਬ ਆਸ ਆਹੀ, ਇਸ ਕੁਟੰਬ ਪਰਿਵਾਰ ਦੇ ਨਾਲ ਇਸ ਪ੍ਰਕਾਰ ਜੰਮਣ ਤੇ ਮਰਨ ਦੇ ਭਾਰੀ ਦੁੱਖਾਂ ਦੇ ਵਿੱਚ ਉਹ ਪਏ ਰਹਿਣਗੇ।
ਸ੍ਰੀ ਅਨਕ ਬੰਤਾ ਸੁਤ ਤਤ,
ਸਾਰੇ ਜਨਮਾਂ ਦੇ ਵਿੱਚ ਪਰਿਵਾਰ ਬਣਾਏ ਨੇ, ਪਿਛਲੇ ਖਰੇ ਕਿੰਨੇ ਜਨਮ ਆਪਾਂ ਇਸੇ ਤਰ੍ਹਾਂ ਬਤੀਤ ਕਰਦੇ ਆਏ ਆ, ਉਹਨਾਂ ਦੇ ਵਿੱਚ ਸਾਡੇ ਮਾਤਾ ਪਿਤਾ ਹੁੰਦੇ ਸੀ, ਸਾਡੇ ਧੀਆਂ ਪੁੱਤਰ ਹੁੰਦੇ ਸੀ, ਇਸੇ ਤਰ੍ਹਾਂ ਸਾਡੀ ਘਰਵਾਲੀ, ਸਾਡਾ ਇਸੇ ਪ੍ਰਕਾਰ ਸਾਰਾ ਪਰਿਵਾਰ ਪਹਿਲੇ ਜਨਮਾਂ ਦੇ ਵਿੱਚ ਵੀ ਐਵੇਂ ਸੀ ਤੇ ਹੋਰਨਾਂ ਜੂਨਾਂ ਦੇ ਵਿੱਚ ਵੀ ਹੈ।
ਨਾਨਕ ਦਾਦਕਾ ਅਨਕ ਸੋ ਮਾਤਾ,
ਉਹਨਾਂ ਜਨਮਾਂ ਦੇ ਵਿੱਚ ਸਾਡੇ ਨਾਨਕੇ ਵੀ ਹੁੰਦੇ ਸੀ, ਦਾਦਕੇ ਵੀ ਹੁੰਦੇ ਸੀ, ਇਸ ਪ੍ਰਕਾਰ ਅਨੇਕਾਂ ਤਰੀਕਿਆਂ ਦੇ ਰਿਸ਼ਤੇਦਾਰ, ਮਾਤਾ ਆਦਿ ਸਭ ਕੁਝ ਹੁੰਦਾ ਸੀ।
ਸਭ ਕੋਈ ਸ਼ੋਰ ਸ਼ੋਰ ਚੱਲ ਜਾਏ,
ਇਸ ਤਰ੍ਹਾਂ ਇਸ ਜਨਮ ਦੇ ਵਿੱਚ ਵੀ ਇਹ ਸਾਰੇ ਜਿਹੜੇ ਸੰਬੰਧੀ ਨੇ, ਇਸਤਰੀ ਘਰਵਾਲੀ, ਪੁੱਤਰ, ਮਾਤਾ ਪਿਤਾ, ਨਾਨਕੇ, ਦਾਦਕੇ, ਸਭ ਕੁਝ ਸ਼ੋਰ ਸ਼ੋਰ ਚੱਲ ਜਾਈ, ਸਾਰਿਆਂ ਨੂੰ ਛੱਡ ਛੱਡ ਕੇ ਤੇ ਸੰਸਾਰ ਤੋਂ ਤੁਰੇ ਜਾਂਦੇ ਹਨ।
ਕਿਥੋਂ ਮਰੇ ਨਾ ਕਿਥੋਂ ਜਾਏ,
ਇਸੇ ਤਰ੍ਹਾਂ ਕਿਤੇ ਮਰਦਾ ਕੋਈ, ਕਿਤੇ ਮਰ ਕੇ ਜਾਂਦਾ ਹੈ।
ਬੋਹਰ ਨਾ ਕਬੂ ਆਨਸ ਮਹਾਰੇ,
ਜਿਹੜਾ ਆਪਣੇ ਆਤਮਾ ਸਰੂਪ ਨੂੰ ਪਛਾਣ ਲੈਂਦਾ, ਨਾ ਕਦੇ ਉਹ ਮਰਦਾ, ਨਾ ਕਿਤੇ ਮਰ ਕੇ ਜਾਂਦਾ ਹੈ। ਇਸ ਪ੍ਰਕਾਰ ਨਾ ਫਿਰ ਆ ਕਰਕੇ ਸੰਸਾਰ ਦੇ ਵਿੱਚ ਇਹਨਾਂ ਪਰਿਵਾਰ ਦੇ ਬੰਧਨਾਂ ਦੇ ਵਿੱਚ, ਮੋਹ ਦੇ ਵਿੱਚ ਪੈਂਦਾ ਹੈ।
ਚੇਤਨਾ ਵਿਚਰਿਓ ਹੁਤੇ ਜੇ ਪਿਆਰੇ,
ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਵਾਹਿਗੁਰੂ ਦੇ ਵਿੱਚ ਲਵਲੀਨ ਹੋ ਗਏ ਨੇ, ਉਹਦੇ ਚਰਨਾਂ ਦੇ ਨਾਲ ਪ੍ਰੇਮ ਕਰਦੇ ਨੇ, ਉਹ ਪਰਮੇਸ਼ਰ ਤੋਂ ਕਦੇ ਵੀ ਵਿਛੜਨਾ ਨਹੀਂ ਚਾਹੁੰਦੇ, ਦੂਰ ਨਹੀਂ ਹੋਣਾ ਚਾਹੁੰਦੇ ਹਨ।
ਧਨਵੰਤਨ ਨੌਕਾ ਸਮ ਮੇਲਾ,
ਇਸ ਪ੍ਰਕਾਰ ਇਹ ਸੰਬੰਧੀਆਂ ਦਾ ਜਿਹੜਾ ਪਰਿਵਾਰ ਦਾ ਇਕੱਠ ਹੋਇਆ ਨਾ, ਇਹ ਤਾਂ ਨੌਕਾ ਮੇਲਾ, ਜਿਵੇਂ ਬੇੜੀ ਦੇ ਉੱਪਰ ਸਾਰੇ ਸਵਾਰ ਹੁੰਦੇ ਨੇ, ਸੋ ਇਸ ਪ੍ਰਕਾਰ ਨਦੀ ਨਾਲ ਸੰਜੋਗੀ ਮੇਲਾ, ਇਸ ਪ੍ਰਕਾਰ ਉਹ ਨਦੀ ਉੱਪਰ ਜਿਵੇਂ ਬੇੜੀ ਦੇ ਵਿੱਚ ਸਾਰੇ ਬੈਠੇ ਹੁੰਦੇ ਨੇ, ਕੋਈ ਕਿਥੋਂ ਆਇਆ ਹੁੰਦਾ, ਕੋਈ ਕਿਥੋਂ ਆਇਆ ਹੁੰਦਾ, ਤੇ ਜਦੋਂ ਪਾਰ ਕਰਨਾ ਹੁੰਦਾ ਨਦੀ ਨੂੰ, ਸਮੁੰਦਰ ਨੂੰ, ਬੇੜੇ ਉੱਪਰ ਸਾਰੇ ਇਕੱਠੇ ਹੋ ਕੇ ਬੈਠੇ ਨੇ, ਤਰ੍ਹਾਂ ਥਾਵਾਂ ਥਾਵਾਂ ਤੋਂ ਆਏ, ਉਦੋਂ ਉਹ ਇਕੱਠੇ ਹੋ ਜਾਂਦੇ ਆ। ਇਸ ਪ੍ਰਕਾਰ ਜਿਹੜਾ ਪਰਿਵਾਰ ਸਾਡਾ ਹੈ, ਸੰਸਾਰ ਸਮੁੰਦਰ ਦੇ ਵਿੱਚ ਘਰ ਬੇੜੇ ਦੇ ਵਾਂਗੂ, ਤੇ ਪਰਿਵਾਰ ਦੇ ਵਿੱਚ ਇਸ ਪ੍ਰਕਾਰ ਥਾਵਾਂ ਥਾਵਾਂ ਤੋਂ ਸੰਜੋਗਾਂ ਦੇ ਕਰਕੇ ਸਾਡਾ ਪਰਿਵਾਰ ਬਣ ਗਿਆ ਹੈ। ਜਿਹਨਾਂ ਨੂੰ ਆਪਣੇ ਸਮਝਦੇ ਹਾਂ, ਇਹ ਕੀ ਚੀਜ਼ ਹੈ? ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ, ਪੂਰਬਲੇ ਜਨਮਾਂ ਦੇ ਸੰਜੋਗਾਂ ਦੇ ਕਰਕੇ ਇਹ ਸਾਰਾ ਪਰਿਵਾਰ ਇਕੱਠਾ ਹੋ ਗਿਆ, ਜਿਹਦੇ ਨਾਲ ਆਪਾਂ ਜ਼ਿਆਦੇ ਰਹਿੰਦੇ ਹਾਂ, ਉਹ ਫਿਰ ਅਗਾਂਹ ਨੂੰ ਅਗਲੇ ਜਨਮ ਵਿੱਚ ਆ ਕੇ ਸਾਡੇ ਪਰਿਵਾਰ ਦਾ ਮੈਂਬਰ ਬਣ ਜਾਂਦਾ ਹੈ। ਹੁਣ ਜਿਹਦੇ ਨਾਲ ਪ੍ਰੇਮ ਜ਼ਿਆਦਾ, ਹਿਰਦੇ ਨਾਲ ਅਸੀਂ ਜਿਹਦੇ ਨਾਲ ਅਸੀਂ ਦਿਲ ਤੋਂ ਮੋਹ ਕਰਦੇ ਹਾਂ, ਤੇ ਸਾਡੇ ਪਰਿਵਾਰ ਦਾ ਉਹ ਨਹੀਂ, ਅਗਲੇ ਜਨਮ ਵਿੱਚ ਕੀ ਹੁੰਦਾ, ਉਹਦੇ ਨਾਲ ਸਾਡਾ ਪਰਿਵਾਰ ਬਣ ਜਾਂਦਾ। ਇਸ ਪ੍ਰਕਾਰ ਸੰਜੋਗ ਬਣਦਾ, ਮਨ ਦੇ ਪੁਰਨਿਆਂ ਕਰਕੇ ਜਾਂ ਆ ਜਨਮ ਦੇ ਵਿੱਚ ਮਿੱਤਰਤਾਈ ਦੇ ਨਾਲ ਸੰਜੋਗ ਬਣ ਜਾਂਦਾ, ਅਗਲੇ ਜਨਮ ਦੇ ਵਿੱਚ ਫਿਰ ਉਹ ਪਰਿਵਾਰ ਬਣ ਜਾਂਦਾ ਹੈ। ਇਸ ਤਰੀਕੇ ਦੇ ਨਾਲ ਪੂਰਬ ਜਨਮ ਦੇ ਸੰਜੋਗਾਂ ਦੇ ਕਰਕੇ ਨਦੀ ਨਾਲ ਸੰਜੋਗੀ ਮੇਲਾ, ਇਸ ਪ੍ਰਕਾਰ ਪਰਿਵਾਰ ਇਕੱਠਾ ਹੋਇਆ ਹੈ।
ਕਰੇ ਮੋਹ ਮੋਹ ਹੋਏ ਦੋਹੇਲਾ,
ਜਿਹੜਾ ਮੋਹ ਕਰਦਾ ਹੋਏ ਤਾਂ ਇਕੱਠੇ ਕਰਕੇ ਸੰਜੋਗਾਂ ਕਰਕੇ ਆ, ਪਰ ਸਮਝ ਹੀ ਜਾਂਦਾ ਉਹਨਾਂ ਨੂੰ ਆਪਣਾ ਸਾਰਾ ਕੁਝ, ਉਹਨਾਂ ਦੇ ਵਿੱਚ ਬਹੁਤਾ ਮੋਹ ਪਾਇਆ ਹੋਇਆ ਹੈ, ਤੇ ਮਹਾਰਾਜ ਕਹਿੰਦੇ ਜਿਹੜਾ ਮੋਹ ਪਾਈ ਜ਼ਿਆਦਾ ਪਾਉਂਦਾ ਹੈ ਉਹ ਦੋਹੇਲਾ ਹੋਵੇਗਾ, ਦੁਖੀ ਹੋਵੇਗਾ।
ਨਿਰਮੋਹ ਰਹੋ ਸਭ ਮਾਹੀ,
ਇਸ ਕਰਕੇ ਨਿਰਮੋਹ ਹੋ ਕੇ ਰਹੋ ਸਾਰਿਆਂ ਦੇ ਵਿੱਚ, ਮੋਹ ਨਾ ਕਰੋ, ਮੋਹ ਤੋੜ ਕੇ ਪ੍ਰੇਮ ਪਰਮੇਸ਼ਰ ਦੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਕਰੋ। ਸੰਸਾਰ ਦੇ ਵਿੱਚ ਸੰਸਾਰ ਦੇ ਨਾਲ ਸੰਸਾਰ ਦੇ ਵਾਂਗੂ ਵਰਤੋ ਤੇ ਅੰਦਰੋਂ ਨਿਰੰਕਾਰ ਦੇ ਨਾਲ ਜੁੜੋ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ, ਨਿਰਮੋਹ ਹੋ ਕਰਕੇ ਸਾਰਿਆਂ ਦੇ ਵਿੱਚ ਰਹਿਣਾ ਕਰੋ।
ਅੰਤ ਨਾ ਕੋਈ ਸੰਗ ਨਿਰਵਾਹੇ,
ਅੰਤ ਨੂੰ ਵੇਖੋ ਕਿਸੇ ਨੇ ਵੀ ਸਾਥ ਨਹੀਂ ਨਿਭਾਉਣਾ, ਇਕੱਲੇ ਨੇ ਜਾਣਾ। ਬੇਸ਼ੱਕ ਮੋਹ ਆਪਾਂ ਕਰਦੇ ਹਾਂ, ਜਦੋਂ ਮਰ ਕੇ ਕੋਈ ਨਾਲ ਜਾਂਦਾ ਨਹੀਂ ਜਾਂਦਾ, ਇੱਥੇ ਹੀ ਰਹਿੰਦੇ ਆ ਥੋੜੇ ਸਮੇਂ ਬਾਅਦ, ਫਿਰ ਭੁੱਲ ਵੀ ਜਾਂਦੇ ਆ। ਚਾਰ ਦਿਨ ਰੋਂਦੇ ਆ ਕਿ ਸਾਡਾ ਐ ਸੀ, ਸਾਡੇ ਐ ਸੀ, ਉਹਦੇ ਬਿਨਾਂ ਕਰਨਾ ਨਹੀਂ। ਜਦੋਂ ਮਰ ਜਾਂਦਾ ਤੇ ਫਿਰ ਸਾਰੇ ਉਸੇ ਤਰ੍ਹਾਂ ਕੰਮ ਕਰਦੇ ਆ, ਉਵੇਂ ਹੱਸਦੇ ਖੇਡਦੇ ਆ, ਉਵੇਂ ਸਭ ਕੁਝ ਜਿਵੇਂ ਪਹਿਲਾਂ ਜੀਵਨ ਚੱਲੀ ਜਾਂਦਾ, ਬਾਅਦ ਵਿੱਚ ਵੀ ਮਰਨ ਤੋਂ ਬਾਅਦ ਵੀ ਉਵੇਂ ਚੱਲੀ ਜਾਂਦਾ। ਕੋਈ ਫਰਕ ਪੈਂਦਾ ਬਹੁਤਾ? ਨਹੀਂ ਪੈਂਦਾ। ਸੋ ਇਸ ਪ੍ਰਕਾਰ ਸਾਥ ਨਹੀਂ ਕਿਸੇ ਨੇ ਨਿਭਾਉਣਾ, ਜਾਣਾ ਇਕੱਲੇ ਨਹੀਂ ਹੈ। ਜਦੋਂ ਮਰ ਕੇ ਚਲਾ ਗਿਆ ਕੋਈ ਉੱਥੇ ਗਾਂਹ ਕੀ ਹੋਣਾ, ਕਿਸੇ ਨੂੰ ਪਤਾ? ਪਰਿਵਾਰ ਦੇ ਮੈਂਬਰ ਨੂੰ ਸਹਾਇਤਾ ਉਹਨਾਂ ਕੀ ਕਰਨੀ, ਉਹਨਾਂ ਨੂੰ ਪਤਾ ਹੀ ਨਹੀਂ ਗਾਂਹ ਕੀ ਹੋ ਰਿਹਾ। ਇਸ ਪ੍ਰਕਾਰ ਸਾਥ ਨਹੀਂ ਨਿਭਾਉਣਾ ਹੈ।
ਸੰਗਤ ਕਰੋ ਸਾਥੇ ਤੇ,
ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਪ੍ਰੀਤੀ ਦੇ ਨਾਲ ਪ੍ਰੇਮ ਦੇ ਨਾਲ ਸਤ ਸੰਗਤ ਕਰੋਗੇ,
ਫਿਰ
ਜਿਹੜੀ ਸਤ ਸੰਗਤ ਇੱਥੇ ਉੱਥੇ ਨਿਭਾਵੇਗੀ, ਇੱਥੇ ਵੀ ਸਾਥ ਦਿੰਦੀ ਹੈ। ਕਿਉਂ ਸਾਥ ਦਿੰਦੀ? ਵਿਕਾਰਾਂ ਤੋਂ ਬਚਾ ਕੇ ਕਈ ਕੰਮਾਂ ਤੋਂ ਬਚਾਉਂਦੀ ਹੈ, ਸਿੱਖਿਆ ਮਿਲਦੀ ਹੈ, ਤੇ ਉੱਥੇ ਪ੍ਰਲੋਕ ਦੇ ਵਿੱਚ ਵੀ ਫਿਰ ਇਹ ਜਿਹੜਾ ਸਤਸੰਗਤ ਕੀਤਾ ਹੁੰਦਾ ਇਹਦਾ ਲਾਭ ਪ੍ਰਲੋਕ ਦੇ ਵਿੱਚ ਵੀ ਮਿਲਦਾ ਹੈ। ਜਿਹੜਾ ਆਪਾਂ ਇੱਥੇ ਬੈਠੇ ਬਹਿ ਕੇ ਸਮਾਂ ਬਤੀਤ ਕਰ ਰਹੇ ਹਾਂ, ਇਹ ਹਾਜ਼ਰੀ ਵੀ ਸੱਚਖੰਡ ਵਿੱਚ ਇਹੀ ਸਮਾਂ ਉੱਥੇ ਲੇਖੇ ਲੱਗ ਰਿਹਾ ਹੈ। ਇਸ ਪ੍ਰਕਾਰ ਉੱਥੇ ਪ੍ਰਲੋਕ ਦੇ ਵਿੱਚ ਸਤਸੰਗਤ ਸਹਾਇਤਾ ਕਰਨ ਵਾਲੀ ਹੁੰਦੀ ਹੈ।
ਤਨ ਹੰਤਾ ਕੋ ਸਰਬ ਮਿਟਾਏ,
ਸਰੀਰ ਦੀ ਜਿਹੜੀ ਹੰਗਤਾ ਹੈ, ਹਉਮੈ ਹੈ, ਸਾਰੀ ਮਿਟਾ ਲੈਣਾ ਕਰੀਏ।
ਨਿਜ ਰੂਪ ਲਖ ਸ਼ੁਭ ਗਤ ਪਾਏ,
ਆਪਣਾ ਆਤਮਾ ਦਾ ਗਿਆਨ ਹੈ ਜਿਹੜਾ ਉਸ ਨੂੰ ਪ੍ਰਾਪਤ ਕਰਕੇ ਤੇ ਸ਼੍ਰੇਸ਼ਟ ਜਿਹੜੀ ਗਤੀ ਹੈ ਮੁਕਤੀ ਉਸ ਨੂੰ ਪ੍ਰਾਪਤ ਕਰ ਲਈਏ।
ਨਿਪ੍ਰਤ ਇਸ ਪ੍ਰਕਾਰ ਗੁਣ ਖਾਨੇ,
ਗੁਣਾ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਤਾ ਪ੍ਰਤੀ ਇਸ ਪ੍ਰਕਾਰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਸਿੱਖਣ ਸਿੱਖਣ ਸੁਖ ਸਾਨੀ,
ਸੁੱਖਾਂ ਦੇ ਵਿੱਚ ਸਾਨੀ ਮਿਲਿਆ ਹੋਇਆ ਜਿਹੜਾ ਉਪਦੇਸ਼ ਹੈ ਮਹਾਰਾਜ ਸਿੱਖਾਂ ਨੂੰ ਬਖਸ਼ਿਸ਼ ਕਰਦੇ ਹਨ।
ਆਤਮੋ ਮਿਲਿਓ ਅਨਾਤਮ ਮਾਹੀ,
ਜਿਹੜਾ ਆਪਣਾ ਆਤਮਾ ਹੈ ਉਹ ਅਨਾਤਮ ਵਿੱਚ ਮਿਲਿਆ। ਆ ਅਨਾਤਮ ਕੀ ਹੈ? ਆ ਸਰੀਰ ਅਨਾਤਮ ਹੈ, ਸਰੀਰ ਆਤਮਾ ਨਹੀਂ, ਤੇ ਆਪਣਾ ਜਿਹੜਾ ਆਤਮਾ ਹੈ ਇਹ ਸਰੀਰ ਵਿੱਚ ਮਿਲਿਆ ਹੋਇਆ ਹੈ।
ਤਿਨਕੋ ਪਿੰਡ ਪਿੰਡ ਦਿਖਲਾਹੇ,
ਸਤਿਗੁਰੂ ਸਾਹਿਬ ਜੀ ਇਸ ਆਤਮਾ ਨੂੰ ਸਰੀਰ ਦੇ ਵਿੱਚ ਮਿਲਿਆ ਹੋਇਆ ਨਹੀਂ, ਇਸ ਤੋਂ ਵੱਖਰਾ ਜਨਾਉਂਦੇ ਨੇ ਮਹਾਰਾਜ। ਕਹਿੰਦੇ ਸਰੀਰ ਤੋਂ ਆਤਮਾ ਜਿਹੜੀ ਹੈ ਵੱਖਰੀ ਹੈ।
ਨਿਰਣੈ ਸਤ ਅਸਤ ਕੋ ਕਰਹੇ,
ਸੱਚ ਤੇ ਝੂਠ ਦਾ, ਸਤ ਅਸਤ, ਸਤ ਵਸਤੂ ਤੇ ਅਸਤ ਵਸਤੂ, ਝੂਠੀ ਤੇ ਸੱਚੀ ਜਿਹੜੀ ਹੈ ਉਹਦਾ ਮਹਾਰਾਜ ਨਿਰਣਾ ਕਰਾਉਂਦੇ ਹਨ।
ਹੰਤਾ ਮਮਤਾ ਸਭ ਪ੍ਰਹਾਰੇ,
ਤੇ ਹੰਗਤਾ ਹੋਮੇ ਹੈ ਜਿਹੜੀ, ਤੇ ਮਮਤਾ ਮੇਰਾ ਪੁਣਾ, ਮੈਂ ਹਾਂ, ਆ ਮੇਰੀ ਚੀਜ਼ ਹੈ, ਇਹ ਸਾਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਰ ਕਰਦੇ ਹਨ।
ਸੁਣੋ ਉਪਦੇਸ਼ ਹਿਰਦੇ ਜਿਨ ਧਾਰਾ,
ਇਸ ਪ੍ਰਕਾਰ ਸਤਿਗੁਰਾਂ ਦਾ ਉਪਦੇਸ਼ ਜਿਹੜਾ ਹਿਰਦੇ ਦੇ ਵਿੱਚ ਜਿਨ੍ਹਾਂ ਨੇ ਸੁਣ ਕਰਕੇ ਧਾਰਨ ਕੀਤਾ ਹੋਇਆ ਹੈ,
ਮੁਕਤ ਉਚਿਤ ਨਰ ਪਏ ਹਜ਼ਾਰਾਂ,
ਇਸ ਤਰ੍ਹਾਂ ਹਜ਼ਾਰਾਂ ਹੀ ਮਨੁੱਖ ਜਿਨ੍ਹਾਂ ਨੇ ਉਪਦੇਸ਼ ਧਾਰਨ ਕਰਕੇ ਸੁਣ ਕੇ ਧਾਰਨ ਕੀਤਾ, ਹਜ਼ਾਰਾਂ ਮਨੁੱਖ ਮੁਕਤੀ ਦੇ ਯੋਗ ਹੋ ਗਏ ਹਨ।
ਕਿਰਪਾ ਦ੍ਰਿਸ਼ ਦੇਖੇ ਜਗ ਸਾਈਂ,
ਸੰਸਾਰ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਭਰੀ ਨਿਗਾਹ ਦੇ ਨਾਲ ਦੇਖਦੇ ਹਨ।
ਬਹਿਣ ਸ਼ਬਦ ਜਿਉਂ ਦਵੈਤ ਮਿਟਾਏ,
ਇਸ ਪ੍ਰਕਾਰ ਸ਼ਬਦ ਉਚਾਰਨ ਕਰਦੇ ਉਪਦੇਸ਼ ਦਿੰਦੇ ਨੇ ਜਿਹਦੇ ਨਾਲ ਦਵੈਤ ਮਿਟ ਜਾਂਦੀ ਹੈ।
ਦ੍ਰਿੜ ਅਭਿਆਸ ਸਿੱਖ ਮਨ ਹੋਵਾ,
ਸਿੱਖਾਂ ਦਾ ਜਿਹੜਾ ਮਨ ਹੈ ਤੇ ਉਹ ਸ਼ਬਦ ਦੇ ਅਭਿਆਸ ਕਰਨ ਦੇ ਵਿੱਚ ਤੇ ਦ੍ਰਿੜ ਪੱਕਾ ਹੋ ਚੁੱਕਾ ਹੈ।
ਜਨਮ ਮਰਨ ਬੰਧਨ ਕੋ ਖੋਵਾ,
ਇਸ ਪ੍ਰਕਾਰ ਗੁਰੂ ਦੀਆਂ ਸਿੱਖਾਂ ਨੇ ਜੰਮਣ ਤੇ ਮਰਨ ਦੇ ਜਿਹੜੇ ਭਾਰੀ ਬੰਧਨ ਹਨ ਤੇ ਉਹਨਾਂ ਨੂੰ ਨਾਸ ਕਰ ਲਿਆ ਹੈ।
ਦੋਹਰਾ ਮੋਹ ਭੂਤ ਨਾ ਮਨ ਲੱਗਿਓ, ਕਿਤੇ ਉਪਾਏ ਨਾ ਜਾਏ,
ਮੋਹ ਰੂਪੀ ਜਿਹੜਾ ਭੂਤਨਾ ਹੈ ਤੇ ਇਹ ਮਨ ਨੂੰ ਚੰਬੜਿਆ ਹੋਇਆ ਹੈ ਤੇ ਲੱਖਾਂ ਯਤਨ ਕਰਨ ਦੇ ਨਾਲ ਤੇ ਇਹ ਦੂਰ ਨਹੀਂ ਹੁੰਦਾ ਹੈ।
ਮੰਤਰ ਸਤਿਗੁਰ ਸ਼ਬਦ ਤੇ ਕਰ ਅਭਿਆਸ ਨਿਸ਼ਾਨ,
ਸਤਿਗੁਰਾਂ ਦੇ ਸ਼ਬਦ ਦੇ ਨਾਲ ਜਿਵੇਂ ਮੰਤਰ ਪੜ੍ਹ ਕੇ ਤੇ ਭੂਤਾਂ ਨੂੰ ਲੋਕ ਵੱਸ ਵਿੱਚ ਕਰ ਲੈਂਦੇ ਨੇ, ਇਸ ਪ੍ਰਕਾਰ ਮੋਹ ਰੂਪੀ ਜਿਹੜਾ ਭੂਤਨਾ ਹੈ ਤੇ ਇਹਨੂੰ ਸ਼ਬਦ ਦੇ ਨਾਲ, ਸਤਿਗੁਰਾਂ ਦੇ ਸ਼ਬਦ ਰੂਪੀ ਮੰਤਰ ਦੇ ਨਾਲ ਵੱਸ ਵਿੱਚ ਕਰ ਹੋ ਜਾਂਦਾ ਹੈ ਤੇ ਅਭਿਆਸ ਪੱਕਾ ਕਰਕੇ ਤੇ ਇਹ ਭੂਤਨਾ ਦੂਰ ਹੋ ਜਾਂਦਾ ਹੈ।
ਜੋ ਵੀ ਸ੍ਰੀ ਗੁਰ ਕਥਾ ਥੋਰ ਹੀ ਗਾਏ,
ਕਵੀ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹਨ ਕਿ ਸਤਿਗੁਰਾਂ ਦੀ ਜਿਹੜੀ ਕਥਾ ਹੈ ਮੈਂ ਥੋੜੀ ਹੀ ਕੀਤੀ ਹੈ।
ਨੈ ਮੋਹ ਤੇ ਸਭ ਜਾਏ ਬਣਾਏ,
ਸਤਿਗੁਰਾਂ ਦੇ ਜੀਵਨ ਦੀ ਆਗਾਧ ਬੋਧ ਕਥਾ ਕਿੰਨੇ ਸਤਿਗੁਰਾਂ ਨੇ ਕੌਤਕ ਕੀਤੇ ਨੇ ਮੇਰੇ ਕੋਲੋਂ, ਸਾਰੇ ਜਿਹੜੇ ਉਹ ਕਥਾ ਬਣਾ ਕਰਕੇ ਨਹੀਂ ਲਿਖੀ ਗਈ ਹੈ।
ਸਭ ਕੀ ਮਹਿਮਾ ਉੱਚੋ ਉੱਚੇ,
ਸਤਿਗੁਰਾਂ ਦੀ ਜਿਹੜੀ ਮਹਿਮਾ ਹੈ, ਮਹਾਰਾਜ ਦੀ ਕਥਾ ਹੈ, ਜੀਵਨ ਕੌਤਕ ਹਨ, ਉੱਚਿਆਂ ਤੋਂ ਵੀ ਉੱਚੇ ਹਨ।
ਮੇਰੀ ਮਤ ਹੈ ਨੀਚੋਂ ਨੀਚੀ।
ਤੇ ਕਵੀ ਜੀ ਆਪਣੀ ਨਿਮਰਤਾ ਜਣਾ ਰਹੇ ਨੇ, ਕਹਿੰਦੇ ਹਨ ਕਿ ਮੇਰੀ ਜਿਹੜੀ ਮਤ ਹੈ ਉਹ ਨੀਵਿਆਂ ਤੋਂ ਵੀ ਨੀਵੀਂ ਹੈ।
ਐਸੀ ਸਮਤਾ ਤਿਸ ਕੀ ਹੋਏ।
ਸਤਿਗੁਰਾਂ ਦੀ ਕਥਾ ਉੱਚਿਆਂ ਤੋਂ ਉੱਚੀ ਹੈ ਤੇ ਮੇਰੀ ਮਤ ਨੀਵਿਆਂ ਤੋਂ ਨੀਵੀਂ ਹੈ, ਤੇ ਮਹਾਰਾਜ ਦੀ ਇਸ ਪ੍ਰਕਾਰ ਕਥਾ ਦੇ ਨਾਲ ਮੇਰੀ ਬਰਾਬਰੀ ਕਿਸ ਤਰ੍ਹਾਂ ਹੋ ਸਕਦੀ ਹੈ?
ਰੰਚਕ ਮੀਰ ਸਮਝੀਏ ਸੋਏ।
ਇਹ ਤਾਂ ਇੱਕ ਰਾਈ ਤੋਂ ਰੰਚਕ ਥੋੜਾ ਜਿਹਾ, ਜਿਵੇਂ ਰੇਤ ਦਾ ਕਿਣਕਾ ਹੁੰਦਾ ਤੇ ਇੱਕ ਸੁਮੇਰ ਪਰਬਤ ਹੋਵੇ ਤੇ ਇੱਕ ਰੇਤ ਦਾ ਕਿਣਕਾ, ਤੇ ਇਸ ਪ੍ਰਕਾਰ ਸਮਝ ਲੈਣਾ ਕਰੀਏ।
ਕੀੜੀ ਚਾਹੇ ਜੇ ਸਾਗਰ ਤਰਨੋ।
ਕਵੀ ਜੀ ਕਹਿੰਦੇ ਜੇ ਕੀੜੀ ਚਾਹੇ ਕਿ ਮੈਂ ਸਮੁੰਦਰ ਨੂੰ ਤਰ ਜਾਵਾਂ।
ਇਸ ਪ੍ਰਕਾਰ ਹੈ ਪਾਰਨ ਪਰਨੋ।
ਉਹ ਕਿਵੇਂ ਪਾਰ ਹੋ ਜਾਵੇਗੀ, ਚੀੜੀ ਕਿਵੇਂ ਸਮੁੰਦਰ ਤੋਂ ਪਾਰ ਕਰ ਜਾਵੇਗੀ?
ਅਬ ਜੇ ਵਿਦ ਵੈਕੁੰਠ ਸੁਧਾਰੇ।
ਇਸ ਪ੍ਰਕਾਰ ਕਵੀ ਜੀ ਫਰਮਾ ਰਹੇ ਨੇ ਸਤਿਗੁਰਾਂ ਦੀ ਕਥਾ ਹੈ ਸਮੁੰਦਰ ਦੇ ਵਾਂਗੂ ਤੇ ਆਪਾਂ ਹਾਂ ਕੀੜੀ ਦੇ ਵਾਂਗੂ। ਇਸ ਪ੍ਰਕਾਰ ਮਹਾਰਾਜ ਦੀ ਮਹਿਮਾ ਅਗਾਧ ਬੋਧ ਹੈ। ਹੁਣ ਜਿਸ ਤਰੀਕੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚਖੰਡ ਨੂੰ ਗਏ ਹਨ।
ਜੋ ਮੈਂ ਕਹੋ ਸੁਣੋ ਹਿਤ ਧਾਰੇ।
ਕਵੀ ਜੀ ਕਹਿੰਦੇ ਇਸੇ ਪ੍ਰਕਾਰ ਇਹ ਕਥਾ ਸਤਿਗੁਰਾਂ ਦੀ ਸੱਚਖੰਡ ਜਾਣ ਵਾਲੀ ਕਥਾ, ਕਹਿੰਦਾ ਹਾਂ ਪ੍ਰੇਮ ਧਾਰ ਕੇ ਸੁਣੋ।
ਇੱਕ ਦਿਵਸ ਚੱਲ ਤਲ ਕੀ ਛਾਏ।
ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਿੱਪਲ ਦਾ ਜਿਹੜਾ ਦਰਖਤ ਸਤਿਗੁਰਾਂ ਦੇ ਦਰਬਾਰ ਦੇ ਬਾਹਰ ਸੀ ਖੜਾ ਹੋਇਆ, ਉਸ ਦੀ ਛਾਂ ਦੇ ਥੱਲੇ
ਬੈਠੇ ਹੁੰਦੇ ਭੋਰ ਭੋਰ ਜਗ ਸਾਈਂ।
ਸੋ ਸਵੇਰੇ ਸਵੇਰੇ ਸੰਸਾਰ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ।
ਮੈਂ ਬਣਵਾ ਸੁਦਾ ਵਿਸ਼ੇਖੇ।
ਸਤਿਗੁਰਾਂ ਨੇ ਮੱਝਾਂ ਦੇ ਵੱਲ ਜਿਹੜੀਆਂ ਰੱਖੀਆਂ ਸਨ ਉਹਨਾਂ ਦੇ ਵੱਲ, ਤੇ ਜਿਹੜੀਆਂ ਘੋੜੀਆਂ ਮਹਾਰਾਜ ਨੇ ਰੱਖੀਆਂ ਹੋਈਆਂ ਸਨ ਉਹਨਾਂ ਦੇ ਵੱਲ ਨਿਗਾਹ ਮਾਰੀ ਹੈ। ਉਹਨਾਂ ਨੂੰ ਬਹੁਤ ਭਾਰੀ ਭੁੱਖ ਲੱਗੀ ਹੋਈ ਸੀ।
ਤ੍ਰਿਣ ਬਹੀਨ ਜਦ ਸਭ ਗ੍ਰੀ ਦੇਖੇ।
ਜਦੋਂ ਵੇਖਿਆ ਕਿ ਸਾਰੀਆਂ ਦੇ ਅੱਗੇ ਕੱਖ ਕਣ ਨਹੀਂ ਹਨ।
ਕਮਲਾ ਨਾਮ ਦਾਸ ਇੱਕ ਆਹਾ।
ਉਸ ਵਕਤ ਸਤਿਗੁਰਾਂ ਦਾ ਇੱਕ ਸੇਵਕ ਜਿਹਦਾ ਨਾਮ ਭਾਈ ਕਮਲਾ ਸੀ, ਉਸ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਹੈ।
ਇਹ ਬੁਲਾਇਕ ਸ੍ਰੀ ਪ੍ਰਭ ਕਹਾ।
ਉਸ ਭਾਈ ਕਮਲਾ ਦਾਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਸ ਬੁਲਾ ਕਰਕੇ ਕਹਿਣਾ ਕੀਤਾ ਹੈ।
ਪਸ਼ੂ ਸਮੂਹਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਕਮਲਿਆ, ਇਹ ਜਿਹੜੇ ਸਾਰੇ ਪਸ਼ੂ ਨੇ ਘੋੜੀਆਂ ਹਨ ਤੇ ਮੱਝਾਂ ਹਨ ਜਿਹੜੀਆਂ, ਇਸ ਪ੍ਰਕਾਰ ਇਹ ਭੁੱਖ ਦੇ ਸਮੇਤ ਹਨ।
ਆਨੋ ਤ੍ਰਿਣ ਜਾਏ ਨਿਜ ਜੂਹਾ।
ਇਸ ਕਰਕੇ ਆਪਣੇ ਖੇਤਾਂ ਵਿੱਚੋਂ ਜਾ ਕਰਕੇ ਤੇ ਇਹਨਾਂ ਦੇ ਵਾਸਤੇ ਖਾਣ ਦੇ ਵਾਸਤੇ ਘਾਹ ਲਿਆਉਣਾ ਕਰ।
ਹੁਣ ਤਿੰਨ ਬਚਨ ਪਿਆਨਾ ਕੀਨਾ।
ਉਹ ਭਾਈ ਕਮਲਾ ਦਾਸ ਜੀ ਨੇ ਸਤਿਗੁਰਾਂ ਦੇ ਬਚਨ ਸੁਣ ਕਰਕੇ ਇਸ ਮੱਝਾਂ ਦੇ ਵਾਸਤੇ, ਗਾਵਾਂ ਵਾਸਤੇ, ਘੋੜੀਆਂ ਵਾਸਤੇ ਕੱਖ ਲੈਣ ਵਾਸਤੇ ਗਿਆ ਹੈ।
ਜਹਾਂ ਵਿਸ਼ਾਲ ਕਾਸ ਕੋ ਚੀਨ,
ਜਿੱਥੇ ਬਹੁਤ ਭਾਰੀ ਘਾਹ ਉਸਨੇ ਵੇਖਿਆ ਸੀ।
ਤੇ ਸ਼ਿਨ ਆਇਸ ਕੋ ਧਰ ਬੇਸਾ।
ਉਸ ਵਕਤ ਆਇਸ ਜੋਗੀਆਂ ਦਾ ਲਿਬਾਸ, ਜੋਗੀਆਂ ਦਾ ਭੇਖ ਧਾਰਨ ਕਰਕੇ
ਆਏ ਤ੍ਰੈਵਿਦ ਸ਼ੰਭੂ ਸੁਰੇਸਾ।
ਜਿਹੜੇ ਤਿੰਨੇ ਦੇਵਤੇ ਸਨ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ, ਵਿਦ ਸ਼ੰਭੂ ਸੁਰੇਸ਼ਾ। ਅਤੇ ਇਸੇ ਤਰੀਕੇ ਨਾਲ ਵਿਦ ਬ੍ਰਹਮਾ, ਸ਼ੰਭੂ ਸ਼ਿਵਜੀ ਤੇ ਸੁਰੇਸ਼ਾ ਸ਼ਿਵਜੀ ਤਿੰਨੇ ਜਾਣੇ ਸਨ, ਜਿਹੜੇ ਇਹ ਤਿੰਨੇ ਜੋਗੀ, ਤਿੰਨੇ ਦੇਵਤੇ ਜੋਗੀਆਂ ਦਾ ਭੇਖ ਧਾਰਨ ਕਰਕੇ, ਰੂਪ ਵਟਾ ਕਰਕੇ ਆਏ ਹਨ।
ਕਮਲਾ ਜਾਤ ਬਹਿਰ ਪੂਹੇਰਾ।
ਭਾਈ ਕਮਲਾ ਜੀ ਨੂੰ ਬਾਹਰ ਜਾਂਦਿਆਂ ਹੋਇਆ ਇਹਨਾਂ ਤਿੰਨਾਂ ਨੇ ਵੇਖਣਾ ਕੀਤਾ ਹੈ।
ਨਾਮ ਲੇ ਤਬੂ ਚੋਟੇਰਾ।
ਭਾਈ ਕਮਲਾ ਜੀ ਦਾ ਨਾਮ ਲੈ ਕਰਕੇ ਤੇ ਉੱਚੀ ਦੇਣੀ ਇਹਨਾਂ ਨੇ ਆਵਾਜ਼ ਮਾਰੀ ਹੈ।
ਨਿਕਟ ਬੁਲਾਇਓ ਬਚਨ ਉਚਾਰਾ।
ਆਪਣੇ ਪਾਸ ਬੁਲਾ ਕਰਕੇ ਤੇ ਇਹਨਾਂ ਨੇ ਬਚਨ ਕੀਤਾ ਹੈ।
ਇੱਕ ਕਾਰਜ ਤੁਮ ਕਰੋ ਹਮਾਰਾ।
ਕਹਿਣ ਲੱਗੇ ਭਾਈ ਕਮਲਾ ਜੀ, ਇੱਕ ਸਾਡਾ ਕਾਰਜ ਹੈ ਤੇ ਤੁਸੀਂ ਕਰ ਦਿਓ।
ਇਹ ਵਿਭੂਤ ਲੈ ਕੇ ਕਰਮਾ।
ਤੇ ਜਿਹੜੀ ਥੋੜੀ ਜਿਹੀ ਭੂਤ ਸੀ ਨਾ, ਸਵਾਹ ਸੀ, ਉਹ ਇਸ ਪ੍ਰਕਾਰ ਭਾਈ ਕਮਲਾ ਜੀ ਦੇ ਹੱਥ ਵਿੱਚ ਫੜਾ ਕੇ ਤੇ ਕਹਿਣ ਲੱਗੇ ਨੇ, ਇਹ ਜਿਹੜੀ ਸਵਾਹ ਹੈ ਤੇ ਹੱਥ ਵਿੱਚ ਲੈ ਕਰਕੇ
ਦਾਵੋ ਸ਼੍ਰੀ ਨਾਨਕ ਦੇ ਪਾਹੇ,
ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਾਣਾ ਕਰੋ।
ਤੂੰ ਸੁਣ ਕੇ ਜਾਏ ਦਿਖਾਵੇਂਗੇ ਤੂੰ ਜਬ ਹੀ।
ਭਾਈ ਕਮਲਾ ਜੀ, ਤੇ ਇਹ ਜਿਹੜੀ ਰਾਖ ਹੈ ਨਾ, ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਵਿਖਾਉਣਾ ਕਰੋ।
ਉੱਤਰ ਕਸ਼ੂ ਦੇਹੇ ਪ੍ਰਭ ਤਵ ਹੇ।
ਤਦੋਂ ਮਹਾਰਾਜ ਕੁਝ ਨਾ ਕੁਝ ਤੁਹਾਨੂੰ ਉੱਤਰ ਦੇਣਗੇ।
ਤੂੰ ਸੁਣ ਕੇ ਹਮ ਪਾਸ ਕਹੀ ਜਾਏ।
ਸਤਿਗੁਰਾਂ ਦਾ ਉੱਤਰ ਸੁਣ ਕੇ, ਜਵਾਬ ਸੁਣ ਕੇ ਤੇ ਸਾਡੇ ਪਾਸ ਕਹਿਣਾ ਕਰੋ।
ਜਾਹੋ ਅਵੈ ਨੇ ਬਿਲਮ ਕਰੀ ਜਾਏ।
ਕਰਕੇ ਛੇਤੀ ਜਾਵੋ ਤੇ ਦੇਰ ਨਾ ਲਾਉਣੀ ਕਰੋ।
ਕਮਲੇ ਹੋਏ ਪਿਕਸ ਰੂਪ ਤਿੰਨ ਕੇਰਾ।
ਭਾਈ ਕਮਲਾ ਜੀ ਨੇ ਉਹਨਾਂ ਤਿੰਨਾਂ ਦੇਵਤਿਆਂ ਦਾ ਇਸ ਪ੍ਰਕਾਰ ਸਰੂਪ ਵੇਖਿਆ ਹੈ।
ਕ੍ਰਾਂਤਮਾਨ ਅਤ ਸ਼ੁਭ ਤੁਕੰਡੇਰਾ,
ਬਹੁਤ ਕ੍ਰਾਂਤੀ ਵਾਲਾ ਸੀ, ਸ਼ੋਭਾ ਵਾਲਾ ਸੀ ਤੇ ਇਸ ਪ੍ਰਕਾਰ ਤੇ ਬੜਾ ਸ਼ੁਭ ਰਿਹਾ ਸੀ ਤੇ ਮੁਖ ਦੇ ਉਪਰ ਬੜਾ ਤੇਜ ਪ੍ਰਤਾਪ ਸੀ।
ਅਚਰਜ ਭਇਓ ਤਵੈ ਮਨ ਮਾਹੀ,
ਉਹਨਾਂ ਦੇ ਵੱਲੇ ਚਿਹਰੇ ਦੇ ਵੱਲੇ ਵੇਖ ਕਰਕੇ ਤੇ ਭਾਈ ਕਮਲਾ ਜੀ ਤੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਬੜੇ ਹੈਰਾਨ ਹੋਏ ਹਨ।
ਲੱਗੀ ਨਾ ਜਾਹੇ ਕਿ ਸੁਰ ਨਰ ਆਹੀ,
ਜਾਣੀ ਨੀ ਜਾਂਦੀ ਕਿ ਇਹ ਮਨੁੱਖ ਹਨ, ਆਮ ਮਨੁੱਖਾਂ ਵਰਗੇ ਨਹੀਂ, ਇਸ ਕਰਕੇ ਪਤਾ ਨੀ ਲੱਗਦਾ ਕਿ ਮਨੁੱਖ ਹਨ ਕਿ ਦੇਵਤੇ ਹਨ, ਜਿਨ੍ਹਾਂ ਦੇ ਚਿਹਰੇ ਉੱਪਰ ਬੜਾ ਤੇਜ ਪ੍ਰਤਾਪ ਹੈ।
ਹਟਣ ਲੱਗਿਓ ਔਰ ਭਈ ਵਿਚਾਰਾ,
ਇਸ ਪ੍ਰਕਾਰ ਵਾਪਸ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਪਾਸ ਮੁੜਨ ਲੱਗਾ ਤੇ ਉਸ ਵਕਤ ਭਾਈ ਕਮਲਾ ਜੀ ਦੇ ਹਿਰਦੇ ਦੇ ਵਿੱਚ ਵਿਚਾਰ ਆਈ ਹੈ।
ਗੁਣ ਕਹਿ ਤਿੰਨ ਸੌ ਬਚਨ ਉਚਾਰਾ,
ਹਿਰਦੇ ਦੇ ਵਿੱਚ ਵਿਚਾਰ ਕਰਕੇ ਤੇ ਤਿੰਨਾਂ ਦੇਵਤਿਆਂ ਦੇ ਨਾਲ ਭਾਈ ਕਮਲਾ ਜੀ ਨੇ ਬਚਨ ਕੀਤੇ ਹਨ।
ਸਤਿਗੁਰ ਕੀ ਆਇਆ ਸਿਆ ਸਮੋਹੀ,
ਕਹਿਣ ਲੱਗਾ ਕਿ ਸਤਿਗੁਰਾਂ ਦੀ ਜਿਹੜੀ ਮੈਨੂੰ ਆਗਿਆ ਹੈ ਇਸ ਪ੍ਰਕਾਰ ਹੈ।
ਹੁਣ ਜਾਵੋ ਤ੍ਰਿਣ ਭਾਰ ਜੇ ਹੋਈ,
ਜੇ ਕੱਖਾਂ ਦਾ ਭਾਰ ਮੈਨੂੰ ਕੱਖ ਕਾਰਨ ਮਿਲਣ, ਪਸ਼ੂ ਭੁੱਖੇ ਨੇ ਤੇ ਉਹਨਾਂ ਦੇ ਵਾਸਤੇ ਮੈਂ ਘਾਹ ਲੈਣ ਦੇ ਵਾਸਤੇ ਆਇਆ ਹਾਂ, ਕੱਖ ਜੇ ਮੇਰੇ ਪਾਸ ਹੋਣ, ਸਤਿਗੁਰਾਂ ਦਾ ਹੁਕਮ ਹੈ, ਇਸ ਕਰਕੇ ਫੇਰ ਮੈਂ ਕੱਖ ਲੈ ਕਰਕੇ ਹੀ ਸਤਿਗੁਰਾਂ ਦੇ ਪਾਸ ਮੈਂ ਜਾਵਾਂਗਾ।
ਦੋਏ ਮਹੂਰਤ ਮੈਂ ਕਰ ਲੈ,
ਚੌਂਕ ਘੜੀਆਂ ਦੇ ਵਿੱਚ ਹੀ ਜਿਹੜੇ ਪਸ਼ੂਆਂ ਦੇ ਵਾਸਤੇ ਕੱਖ ਕਾਣ ਹਨ ਮੈਂ ਇਕੱਠੇ ਕਰ ਲੈਣੇ ਹਨ।
ਹੁਣ ਤੁਮ ਜਾਏ ਸੰਦੇਸ਼ਾ ਦੇ ਹੋ,
ਫੇਰ ਜਾ ਕਰਕੇ ਤੁਹਾਡਾ ਜਿਹੜਾ ਸੰਦੇਸ਼ਾ ਸੁਨੇਹਾ ਹੈ ਮੈਂ ਸਤਿਗੁਰਾਂ ਨੂੰ ਜਾ ਕੇ ਦਿਆਂਗਾ।
ਸਭ ਸੁਰੇਸ਼ ਉੱਠ ਐਸੋ ਕੀਨਾ,
ਜਿਹੜਾ ਵਿਸ਼ਨੂੰ ਸੀ ਉਸਨੇ ਇਸ ਪ੍ਰਕਾਰ ਉੱਠ ਕੇ ਇਸ ਤਰ੍ਹਾਂ ਕੀਤਾ ਹੈ।
ਭਾਰ ਤ੍ਰਿਣ ਮੁਸ਼ਕ ਕਰ ਦੀਨਾ,
ਉੱਠ ਭਰ ਕੇ ਕੱਖਾਂ ਦੀ ਤੇ ਇਸ ਪ੍ਰਕਾਰ ਭਾਈ ਕਮਲਾ ਜੀ ਨੂੰ ਤੇ ਫੜਾ ਦਿੱਤੀ ਹੈ।
ਫਿਰ ਜਵਾਏ ਸੋ ਪੁਰੀ ਪਠਾਵਾ,
ਉੱਠ ਵਾਲੇ ਘਾਹ ਦੇ ਨਾਲ ਉਹਦੀ ਘਾਹ ਦੀ ਪੰਡ ਬਣ ਗਈ ਹੈ ਤੇ ਉਹ ਸਿਰ ਦੇ ਉੱਪਰ ਚੁਕਾ ਦਿੱਤੀ ਹੈ।
ਕਮਲੇ ਹਿਰਦੇ ਅਜਜ ਪਾਵਾ,
ਸਿਰ ਦੇ ਉੱਪਰ ਰੱਖ ਕਰਕੇ ਤੇ ਕਰਤਾਰਪੁਰ ਨਗਰ ਦੇ ਵਿੱਚ ਭੇਜ ਦਿੱਤਾ ਹੈ ਤੇ ਭਾਈ ਕਮਲਾ ਜੀ ਨੇ ਹਿਰਦੇ ਦੇ ਵਿੱਚ ਬੜੀ ਹੈਰਾਨੀ ਮੰਨੀ ਹੈ।
ਆਜ਼ਮਤ ਜੋਗਤ ਤੇਜ ਦਿਪਤਾਏ,
ਮਨ ਦੇ ਵਿੱਚ ਵਿਚਾਰ ਕਰ ਰਹੇ ਹਨ ਕਿ ਇਹ ਜਿਹੜੇ ਦੇਵਤੇ ਨੇ ਸ਼ਕਤੀਆਂ ਦੇ ਸਮੇਤ ਨੇ ਤੇ ਜਿਨ੍ਹਾਂ ਦੇ ਜਿਹੜਾ ਤੇਜ ਪ੍ਰਤਾਪ ਹੈ ਪ੍ਰਗਟ ਹੀ ਦਿਸ ਰਿਹਾ ਹੈ।
ਦੇਵਨਾ ਇਨਕੋ ਜਾਣਿਓ ਜਾਏ,
ਜਿਹੜਾ ਇਹਨਾਂ ਦਾ ਭੇਦ ਹੈ ਤੇ ਉਹ ਜਾਣਿਆ ਨਹੀਂ ਜਾਂਦਾ ਹੈ।
ਔਰ ਮੈਂ ਤੋਰਨ ਜਬ ਹੀ ਆਵਾ,
ਛੇਤੀ ਨਾਲ ਤੁਰ ਕਰਕੇ ਤੇ ਜਦੋਂ ਨਗਰ ਦੇ ਵਿੱਚ ਭਾਈ ਕਮਲਾ ਜੀ ਆਏ ਹਨ,
ਜਗਤ ਹੋਤੇ ਪ੍ਰਭ ਬਚਨਿਆ ਲਾਵਾ,
ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਭਾਈ ਕਮਲਾ ਜੀ ਵਾਪਸ ਆ ਗਏ ਨੇ ਤੇ ਬਚਨ ਕੀਤੇ ਹਨ।
ਕਮਲੇ ਜਸ ਪੰਧ ਤ੍ਰਿਣ ਲੈ ਆਇਓ,
ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਕਮਲਾ ਜੀ ਤੇ ਤੁਸੀਂ ਛੇਤੀ ਨਾਲ ਤੇ ਪਸ਼ੂਆਂ ਦੇ ਵਾਸਤੇ ਕੱਖ ਲੈ ਆਏ ਹੋ,
ਜਦੋਂ ਕਿਸੂ ਕੋ ਜਾਏ ਚੁਰਾਇਓ,
ਬੜੀ ਛੇਤੀ ਮੁੜ ਕੇ ਆਇਓ, ਕਿਤੋਂ ਚੋਰੀ ਤਾਂ ਨਹੀਂ ਕਰ ਲਿਆਂਦੇ ਹਨ।
ਬਲ ਛਲ ਕਰ ਜੇ ਲੀਨੇ ਪਾਰ ਕੋ,
ਬਲ ਕਰਕੇ ਜਾਂ ਛਲ ਕਰਕੇ ਕਿਸੇ ਪਰਾਏ ਦੇ ਇਹ ਕੱਖ ਚੋਰੀ ਕੀਤੇ ਹਨ,
ਤਾਂ ਜਾਹੋ ਅਗਾਰੀ ਘਰ ਕੋ,
ਤਾਂ ਫਿਰ ਪਸ਼ੂਆਂ ਦੇ ਵਾਸਤੇ ਇਹ ਕੱਖ ਲੈ ਕਰਕੇ ਤੇ ਅਗਾਂਹ ਘਰ ਦੇ ਵਿੱਚ ਨਾ ਜਾਣਾ ਕਰੋ।
ਅਮਰੀ ਮਹਿਖਨ ਨਾਹੇ ਖੁਆਏ,
ਸਾਡੀਆਂ ਜਿਹੜੀਆਂ ਮਹਿਖਾਂ ਮੱਝਾਂ ਹਨ ਤੇ ਮੱਝਾਂ ਨੂੰ ਚੋਰੀ ਦੇ ਜਿਹੜੇ ਕੱਖ ਹਨ ਤੇ ਉਹ ਨਾ ਖੋਣਾ ਕਰੋ।
ਬਹੁਤ ਤਰੋ ਜਹਤੇ ਤੂੰ ਲਿਆਏ,
ਜਿੱਥੋਂ ਤੂੰ ਲੈ ਕੇ ਆਇਆ ਚੋਰੀ ਕਰਕੇ ਜਾਂ ਬਲ ਕਰਕੇ ਧੱਕੇ ਦੇ ਨਾਲ ਕਿਸੇ ਤੋਂ ਖੋ ਕੇ ਲਿਆਇਆ ਤੇ ਉੱਥੇ ਜਾ ਕਰਕੇ ਰੱਖ ਦੇਣਾ ਕਰ।
ਦੋਹਰਾ ਕਮਲਾ ਬੋਲਿਓ ਬੰਦ ਕਰ, ਨਹੀਂ ਚੁਰਾਇਓ ਜਾਏ।
ਭਾਈ ਕਮਲਾ ਜੀ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਚੋਰੀ ਨਹੀਂ ਕਰਕੇ ਲਿਆਇਆ ਹਾਂ।
ਜਿਉ ਆਨੇ ਤੋਰਨ ਤਿਰਨਨ, ਤਿਉ ਸੁਣੀਏ ਸੁਖਦਾਏ,
ਜਿਵੇਂ ਮੈਂ ਛੇਤੀ ਨਾਲ ਇਹ ਕੱਖ ਲਿਆਂਦੇ ਨੇ ਉਹ ਸਾਰੀ ਜਿਹੜੀ ਵਾਰਤਾਲਾਪ ਹੈ ਆਪ ਜੀ ਸੁਣਨਾ ਕਰੋ।
ਚੌਪੀ ਤ੍ਰੈ ਜੋਗੀ ਬਾਹਰ ਹੈ ਬੈਸੇ,
ਤਿੰਨ ਜੋਗੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਉਹ ਨਗਰ ਤੋਂ ਬਾਹਰ ਬੈਠੇ ਹੋਏ ਹਨ।
ਦੇਖੇ ਮੈਂ ਸੋ ਅਜਮਤੀ ਜੈਸੇ,
ਮੈਂ ਵੇਖਿਆ ਉਹਨਾਂ ਦੇ ਦਰਸ਼ਨ ਕੀਤੇ ਤੇ ਉਹ ਬੜੇ ਭਾਰੇ ਅਜ਼ਮਤੀ ਸ਼ਕਤੀਆਂ ਵਾਲੇ ਲੱਗਦੇ ਹਨ।
ਇੱਕ ਮੁਸ਼ਟ ਮੈਂ ਤ੍ਰਿਣ ਤਿੰਨ ਲੇ ਕਰ,
ਹੱਥ ਦੀ ਮੁੱਠ ਦੇਹ ਵਿਚ ਲੈ ਕਰਕੇ ਥੋੜੇ ਜੇ ਕੱਖਾਂ ਨੂੰ
ਪਾਰ ਬੰਧਾਏ ਉਚਾਏ ਦਇਓ ਸਿਰ,
ਤੇ ਉਹਨਾਂ ਤੋਂ ਕੱਖਾਂ ਦੀ ਘਾਹ ਦੀ ਪੰਡ ਬਣਾ ਦਿੱਤੀ ਤੇ ਉਹਨਾਂ ਨੇ ਚੁੱਕ ਕੇ ਮੇਰੇ ਸਿਰ ਉੱਪਰ ਰੱਖ ਦਿੱਤੀ ਹੈ।
ਤੁਮਕੋ ਏਕ ਸੰਦੇਸ਼ਾ ਦੇਨੋ,
ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਆਪ ਜੀ ਨੂੰ ਉਹਨਾਂ ਨੇ ਇੱਕ ਸੁਨੇਹਾ ਭੇਜਿਆ ਹੈ।
ਕਹਿ ਪਟ ਗਾਂਠੇ ਖੋਲਣ ਕੇਨੋ,
ਇਸ ਤਰ੍ਹਾਂ ਕਹਿ ਕਰਕੇ ਤੇ ਭਾਈ ਕਮਲਾ ਜੀ ਨੇ ਤੇ ਉਹ ਜਿਹੜੀ ਰਾਖ ਸ਼ਿਵਜੀ ਦੇ ਕੋਲੋਂ ਲਈ ਸੀ ਤੇ ਉਹ ਰਾਖ ਕੱਪੜੇ ਦੇ ਵਿਚ ਬੰਨੀ ਹੋਈ ਸੀ ਤੇ ਕੱਪੜਾ ਖੋਲਣਾ, ਕੱਪੜੇ ਦੀ ਗੰਢ ਖੋਲਣਾ ਕੀਤੀ ਹੈ।
ਦੇਵ ਭੂਤ ਗੁਰੂ ਕਰ ਮਹਿ ਜਾਵ,
ਸਤਿਗੁਰਾਂ ਨੇ ਉਹ ਰਾਖ ਸੀ ਜਿਹੜੀ ਆਪਣੇ ਹੱਥ ਵਿਚ ਲੈ ਕਰਕੇ ਤੇ ਵੇਖਣਾ ਕੀਤੀ ਹੈ।
ਸ਼ੰਕਰ ਕਰ ਕੀ ਜਾਨ ਲਈ ਤਾਵ,
ਸਤਿਗੁਰਾਂ ਨੇ ਜਾਨ ਲੈਣਾ ਕੀਤਾ ਕਿ ਇਹ ਸ਼ੰਕਰ ਸ਼ਿਵਜੀ ਦੇ ਹੱਥ ਦੀ ਰਾਖ ਹੈ।
ਕਮਲਾ ਹਮਰੋ ਲਿਆਏ ਸੰਦੇਸ਼ਾ,
ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਕਮਲਾ ਜੀ ਤੁਸੀਂ ਸਾਡਾ ਸੱਚਖੰਡ ਜਾਣ ਦੇ ਵਾਸਤੇ ਮੈਸੇਜ ਸੁਨੇਹਾ ਲਿਆ ਕੇ ਆਏ ਹੋ।
ਤੀਨ ਬੀਰ ਇਉਂ ਕਹੇ ਜਗਦੀਸ਼ਾ,
ਸੰਸਾਰ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿੰਨ ਵਾਰ ਇਹ ਬਚਨ ਕੀਤੇ ਹਨ।
ਬਹੁਰ ਬਚਨ ਉਚਰੇ ਸ਼੍ਰੀ ਬਦਨਾ,
ਫਿਰ ਆਪਣੇ ਸੋਭਾ ਵਾਲੇ ਮੁਖੜੇ ਤੋਂ ਸਤਿਗੁਰਾਂ ਨੇ ਬਚਨ ਕੀਤੇ ਹਨ।
ਕਮਲੇ ਜਾਓ ਸਧਾਰਨ ਸਦਨਾ,
ਇਹ ਭਾਈ ਕਮਲਾ ਜੀ ਤੁਸੀਂ ਹੁਣ ਭਾਈ ਸਧਾਰਨ ਦੇ ਘਰ ਜਾਣਾ ਕਰੋ।
ਆਨੋ ਹਮਰੇ ਨਿਕਟ ਬੁਲਾਏ,
ਭਾਈ ਸਧਾਰਨ ਨੂੰ ਬੁਲਾ ਕਰਕੇ ਤੇ ਸਾਡੇ ਪਾਸ ਲੈ ਆਵੋ।
ਗਮਨੋ ਕਮਲਾ ਆਏ ਸੋ ਪਾਏ,
ਇਸ ਪ੍ਰਕਾਰ ਸਤਿਗੁਰਾਂ ਦੀ ਆਗਿਆ ਨੂੰ ਪਾ ਕਰਕੇ ਤੇ ਭਾਈ ਕਮਲਾ ਜੀ ਭਾਈ ਸਧਾਰਨ ਦੇ ਘਰ ਗਏ ਹਨ।
ਸ੍ਰੀ ਅੰਗਦ ਤੇ ਸੋ ਪਸਚਾਤੇ,
ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਖਡੂਰ ਸਾਹਿਬ ਚਲੇ ਗਏ ਨੇ। ਖਡੂਰ ਸਾਹਿਬ ਜਾਣ ਤੋਂ ਪਿੱਛੋਂ ਇਸ ਪ੍ਰਕਾਰ ਜਿਹੜਾ ਭਾਈ ਕਮਲਾ ਹੈ ਤੇ ਭਾਈ ਸਧਾਰਨ ਹੈ,
ਤਰਤ ਰਹਿਤ ਸੇਵਾ ਦਿਨ ਰਾਤ,
ਦਿਨ ਰਾਤ ਭਾਈ ਸਧਾਰਨ ਨੇ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿੱਛੋਂ ਭਾਈ ਸਧਾਰਨ ਨੇ ਸਤਿਗੁਰਾਂ ਦੀ ਸੇਵਾ ਕੀਤੀ ਹੈ।
ਸਗਰੇ ਵਸਤਰ ਸਵਾਸ਼ ਸੋ ਕਰਹੀ,
ਸਤਿਗੁਰਾਂ ਦੇ ਸਾਰੇ ਜਿਹੜੇ ਵਸਤਰ ਸਨ ਤੇ ਉਹ ਭਾਈ ਸਧਾਰਨ ਜੀ ਧੋ ਕਰਕੇ ਤੇ ਸਾਫ਼ ਕਰਦੇ ਸਨ।
ਚਰਨ ਪਖਾਰ ਹਰ ਕੋਰ ਭਰ,
ਸਤਿਗੁਰਾਂ ਦੇ ਚਰਨਾਂ ਕਮਲਾਂ ਨੂੰ ਧੋ ਕਰਕੇ ਤੇ ਹਿਰਦੇ ਵਿਚ ਬਹੁਤ ਭਾਰੀ ਖੁਸ਼ੀ ਖੁਸ਼ ਹੁੰਦਾ ਸੀ।
ਆਦਕ ਜੋ ਸੇਵਾ ਸਾਰੇ,
ਆਦਕ ਹੋਰ ਜਿਹੜੀ ਸਾਰੀ ਸਤਿਗੁਰਾਂ ਦੀ ਸੇਵਾ ਸੀ।
ਕਰਤ ਸਦਾ ਪ੍ਰੀਤੀ ਔਰ ਧਾਰੇ,
ਹਿਰਦੇ ਦੇ ਵਿਚ ਪ੍ਰੇਮ ਧਾਰ ਕੇ ਭਾਈ ਸਧਾਰਨ ਜੀ ਕਰਦੇ ਹਨ।
ਤੂੰ ਬੁਲਵਾਏ ਨੀਨ ਨਿਜ ਸੰਗਾ,
ਉਸ ਨੂੰ ਭਾਈ ਸਧਾਰਨ ਜੀ ਨੂੰ ਬੁਲਾ ਕਰਕੇ ਸਤਿਗੁਰਾਂ ਨੇ ਆਪਣੇ ਨਾਲ ਲੈ ਲਿਆ ਹੈ।
ਗਮਨੇ ਬਾਹਰ ਗੁਰੂ ਉਤੰਗ,
ਸਤਿਗੁਰ ਸੱਚੇ ਪਾਤਸ਼ਾਹ ਜੀ ਉੱਚੀ ਥਾਂ ਤੇ ਚਲੇ ਗਏ ਹਨ।
ਔਰ ਦਾਸ ਸਭ ਦੀਨ ਹਟਾਏ,
ਜਿੰਨੇ ਵੀ ਸਿੱਖ ਸੇਵਕ ਸਨ ਉਹਨਾਂ ਨੂੰ ਸਤਿਗੁਰਾਂ ਨੇ ਪਿੱਛੇ ਮੋੜ ਦਿੱਤਾ ਹੈ।
ਪਹੁੰਚਦ ਪਏ ਜਾਏ ਤੇ ਥਾਈ,
ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਸਥਾਨ ਤੇ ਪਹੁੰਚ ਗਏ ਹਨ।
ਕਿਤ ਦੂਰ ਬੈਠਾਏ ਸਧਾਰਨ,
ਫਿਰ ਕੁਝ ਕੁ ਦੂਰ ਭਾਈ ਸਧਾਰਨ ਨੂੰ ਬਿਠਾ ਦਿੱਤਾ ਹੈ।
ਜਿਹੜੇ ਜਾਏ ਤਿੰਨ ਨਰਕ ਨਿਵਾਰਨ,
ਨਰਕਾਂ ਦੀ ਨਿਵਿਰਤੀ ਕਰਾਉਣ ਵਾਲੇ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਜਾ ਕੇ ਮਿਲੇ ਹਨ।
ਜਯਤ ਸੱਚ ਦਾ ਆਨੰਦ ਸੰਦੋਹੰ,
ਇਹ ਤਿੰਨੇ ਦੇਵਤੇ ਜਿੱਥੇ ਬੈਠੇ ਹੋਏ ਸਨ ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਮਹਾਰਾਜ ਜਾ ਕੇ ਉਹਨਾਂ ਨੂੰ ਮਿਲੇ ਨੇ। ਜਯਤ ਸੱਚ ਦਾ ਆਨੰਦ ਸੰਦੋਹੰ, ਇਸ ਪ੍ਰਕਾਰ ਜੈ ਸੱਚ ਦਾ ਆਨੰਦ ਇਸ ਪ੍ਰਕਾਰ ਉਹਨਾਂ ਨੇ ਉਚਾਰਨ ਕੀਤਾ ਹੈ।
ਦਇਆਸ ਉੱਠੇ ਪਰਮ ਸੁਖ ਹੋ,
ਇਸ ਤਰ੍ਹਾਂ ਸਤਿਗੁਰਾਂ ਨੂੰ ਕਹਿ ਕਰਕੇ ਤੇ ਉੱਠੇ ਹਨ ਤੇ ਬੜਾ ਭਾਰੀ ਸੁਖ ਹੋਇਆ ਹੈ।
ਦੇਖ ਸਰੂਪ ਹਿਰਦੇ ਹਰਖਾਏ,
ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਕਰਕੇ ਤੇ ਹਿਰਦੇ ਦੇ ਵਿਚ ਤਿੰਨੇ ਦੇਵਤੇ ਬੜੇ ਖੁਸ਼ ਹੋਏ ਹਨ।
ਲੁਚਨ ਕਮਲ ਪ੍ਰਫੁੱਲ ਸੁਹਾਏ,
ਇਸ ਪ੍ਰਕਾਰ ਕਮਲਾਂ ਵਰਗੇ ਨੇਤਰ ਹਨ ਜਿਹੜੇ ਤੇ ਉਹ ਸੋਭਨੀਕ ਹੋ ਰਹੇ ਪ੍ਰਫੁੱਲਤ ਹੋ ਰਹੇ ਹਨ।
ਬਹੁਤ ਪ੍ਰੇਮ ਜੋ ਤੇ ਉਸ ਤੋਂ ਉਠਾ,
ਫਿਰ ਬਹੁਤ ਪ੍ਰੇਮ ਦੇ ਨਾਲ ਤੇ ਸਤਿਗੁਰਾਂ ਦੀ ਉਪਮਾ ਵਡਿਆਈ ਕੀਤੀ ਹੈ।
ਪਰਮ ਮਨੋਹਰ ਕਰਮ ਮਨ ਵਾਣ,
ਕਰਮਾਂ ਕਰਕੇ ਮਨ ਕਰਕੇ ਤੇ ਬਚਨਾ ਕਰਕੇ ਤੇ ਸੁੰਦਰ ਸਤਿਗੁਰਾਂ ਦੀ ਉਸਤ ਕੀਤੀ ਹੈ।
ਦੋਟ ਕਿਸ਼ੰਦ ਅਬਰਾਮ ਸਦਾ ਸੁਖ ਧਾਮ ਪ੍ਰਭੂ,
ਇਹ ਸੁਖਾਂ ਦੀ ਧਾਮ ਪ੍ਰਭੂ ਸਰੂਪ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਦਾ ਸੁਖ ਦੇਣ ਵਾਲੇ ਆਪ ਜੀ ਨੂੰ ਅਬਰਾਮ ਇਸ ਪ੍ਰਕਾਰ ਨਮਸਕਾਰ ਹੋਵੇ।
ਗਦ ਦਾਇਕ ਨਾਇਕ ਲੋਕ ਸਭ,
ਆਪ ਸਾਰੇ ਲੋਕਾਂ ਦੇ ਸ਼੍ਰੋਮਣੀ ਹੋ ਤੇ ਮੁਕਤੀ ਦੇਣ ਵਾਲੇ ਹੋ।
ਦੁੱਖ ਕਾਇਕ ਸਾਇਕ ਬੈਨ ਤੁਮ,
ਇਸ ਤਰ੍ਹਾਂ ਦੁੱਖ ਕਾਇਕ ਦੁੱਖਾਂ ਨੂੰ ਨਾਸ ਕਰਨ ਵਾਲੇ ਹੋ ਤੇ ਸਾਇਕ ਬੈਨ ਤੁਮ ਆਪ ਜੀ ਦੇ ਜਿਹੜੇ ਬਚਨ ਹਨ ਤੇ ਉਹ ਤਲਵਾਰ ਤੀਰ ਦੇ ਵਾਂਗ ਤਿੱਖੇ ਨੇ ਤੇ ਦੁੱਖਾਂ ਨੂੰ ਨਾਸ ਕਰਦੇ ਹਨ।
ਭਵ ਪਾਲਕ ਕਾਲਕ ਨਿਤ ਜਾਇਆ,
ਇਸ ਤਰ੍ਹਾਂ ਸੰਸਾਰ ਨੂੰ ਪਾਲਣ ਵਾਲੇ ਹੋ, ਸੰਸਾਰ ਨੂੰ ਨਾਸ਼ ਕਰਨ ਵਾਲੇ ਹੋ ਤੇ ਆਪ ਜੀ ਨਿਤ ਰੂਪ ਹੋ ਤੇ ਆਪ ਦੀ ਸਦਾ ਜੈ ਹੋਵੇ।
ਤੁਮ ਬਾਵਨ ਪੂਰਵ ਰੂਪ ਧਰਿਓ,
ਪਹਿਲਾਂ ਮਹਾਰਾਜ ਸਤਯੁਗ ਦੇ ਅੰਦਰ ਆਪ ਜੀ ਨੇ ਬਾਵਨ ਰੂਪ ਹੋ ਕਰਕੇ ਅਵਤਾਰ ਧਾਰਨ ਕੀਤਾ ਹੈ।
ਕੋਈ ਰਾਘਵ ਰਾਵਣ ਦਾ ਧਾਰਿਓ,
ਮੇਰੇ ਰਾਘਵਾਂ ਦੀ ਕੁੱਲ ਦੇ ਵਿੱਚ ਰਾਮ ਚੰਦਰ ਦਾ ਰੂਪ ਹੋ ਕਰਕੇ ਪ੍ਰਗਟ ਹੋਏ ਹੋ ਤੇ ਰਾਵਣ ਦੈਤ ਨੂੰ ਆਪ ਜੀ ਨੇ ਮਾਰਨਾ ਕੀਤਾ ਹੈ।
ਤੁਨ ਯਾਦਵ ਵੰਸ ਦੇ ਕੰਸ ਮਰਿਓ,
ਮੇਰੇ ਯਾਦਵਾਂ ਦੀ ਵੰਸ਼ ਦੇ ਵਿੱਚ ਕ੍ਰਿਸ਼ਨ ਰੂਪ ਹੋ ਕਰਕੇ ਪ੍ਰਗਟ ਹੋਏ ਹੋ ਤੇ ਕੰਸ ਸਾਧਕ ਦੈਂਤਾਂ ਨੂੰ ਮਾਰਿਆ ਹੈ।
ਕਲਕਾਲ ਸੋ ਨਾਨਕ ਨਾਮ ਪਰਿਓ,
ਹੁਣ ਮਹਾਰਾਜ ਕਲਯੁਗ ਦੇ ਸਮੇਂ ਦੇ ਵਿੱਚ ਆਪ ਜੀ ਨੇ ਨਾਨਕ ਦਾ ਨਾਨਕ ਨਾਮ ਅਵਤਾਰ ਧਾਰਨ ਕਰਕੇ ਨਾਮ ਧਰਾ ਕੇ ਤੇ ਅਵਤਾਰ ਹੋ ਕਰਕੇ ਪ੍ਰਗਟ ਹੋਏ ਹੋ।
ਸਭ ਤੀਸ ਸਹੰਸਰ ਨਾ ਏਕ ਸਿਰੰ,
ਮਹਾਰਾਜ ਆਪ ਜੀ ਦੇ ਹਜ਼ਾਰਾਂ ਸੀਸ ਨੇ, ਹਜ਼ਾਰਾਂ ਸਿਰ ਨੇ, ਸਰਗੁਣ ਸਰੂਪ ਕਰਕੇ ਆਪ ਜੀ ਦੇ ਹਜ਼ਾਰਾਂ ਸਿਰ ਨੇ ਤੇ ਨਿਰਗੁਣ ਕਰਕੇ ਆਪ ਜੀ ਦਾ ਇੱਕ ਵੀ ਸਿਰ ਨਹੀਂ ਹੈ।
ਕਰ ਪਾਦ ਅਨੇਕ ਨਾ ਏਕ ਕਰ,
ਸਰਗੁਣ ਕਰਕੇ ਆਪ ਜੀ ਦੇ ਹਜ਼ਾਰਾਂ ਚਰਨ ਹਨ ਤੇ ਨਿਰਗੁਣ ਸਰੂਪ ਕਰਕੇ ਆਪ ਜੀ ਦਾ ਕੋਈ ਵੀ ਚਰਨ ਨਹੀਂ ਹੈ।
ਬਿਨ ਅੰਤ ਬਿਲੋਚਨ ਕੋਈ ਨਾ ਹੈ,
ਬਿਨਾਂ ਅੰਤ ਤੋਂ ਸੱਚੇ ਪਾਤਸ਼ਾਹ ਆਪ ਜੀ ਦਾ ਕੋਈ ਅੰਤ ਨਹੀਂ ਮਹਾਰਾਜ, ਨਾ ਕੋਈ ਆਪ ਜੀ ਦਾ ਬਿਲੋਚਨ ਨੇਤਰ ਹੈ।
ਬਹੁਮੂਰਤ ਹੋ ਅਨਮੂਰਤ ਹੈ,
ਆਪ ਜੀ ਦੀਆਂ ਬਹੁਤ ਸਾਰੀਆਂ ਮੂਰਤਾਂ ਹਨ ਤੇ ਉਹਦਾ ਨਿਰਗੁਣ ਸਰੂਪ ਵਿੱਚ ਆਪ ਜੀ ਦੀ ਕੋਈ ਵੀ ਮੂਰਤ ਨਹੀਂ ਹੈ।
ਜਗਨਨਾਥ ਸਹਸਤ੍ਰ ਨਾਮ ਅਹੋ,
ਸੰਸਾਰ ਦੇ ਵਿੱਚ ਆਪ ਜੀ ਦੇ ਹਜ਼ਾਰਾਂ ਨਾਮ ਹਨ, ਸੰਸਾਰ ਦੇ ਲੋਕ ਆਪ ਜੀ ਨੂੰ ਹਜ਼ਾਰਾਂ ਨਾਮਾਂ ਦੇ ਨਾਲ ਪੁਕਾਰਦੇ ਨੇ ਤੇ ਨਿਰਗੁਣ ਦੇ ਵਿੱਚ ਵਾਸਤਵ ਦੇ ਵਿੱਚ ਆਪ ਜੀ ਦਾ ਕੋਈ ਨਾਮ ਨਹੀਂ ਹੈ।
ਬਹੁ ਸਰੋਨਨ ਤੇ ਬਿਨ ਸਰੋਨ ਰਹੋ,
ਨਿਰਗੁਣ ਸਰਗੁਣ ਸਰੂਪ ਕਰਕੇ ਆਪ ਜੀ ਦੇ ਹਜ਼ਾਰਾਂ ਕੰਨ ਹਨ ਤੇ ਨਿਰਗੁਣ ਕਰਕੇ ਆਪ ਜੀ ਦਾ ਇੱਕ ਵੀ ਕੰਨ ਨਹੀਂ ਹੈ।
ਬ੍ਰਹਿਮੰਡ ਪਰਾਠ ਸਰੂਪ ਤੋਂ,
ਮਹਾਰਾਜ ਆਪ ਜੀ ਬ੍ਰਹਿਮੰਡ ਦੇ ਵਿੱਚ ਵਿਰਾਟ ਸਰੂਪ ਹੋ।
ਇਹ ਲੋਚਨ ਪਾਨ ਮਯੰਕ ਤੋਂ,
ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਸਾਰਾ ਬ੍ਰਹਿਮੰਡ ਹੈ ਇਹ ਆਪ ਜੀ ਦਾ ਵਿਰਾਟ ਸਰੂਪ ਹੈ ਤੇ ਇਹਦੇ ਵਿੱਚ ਦੋ ਲੋਚਨ ਪਾਨ ਮਯੰਕ ਦੋਯੰ, ਦੋ ਜਿਹੜੇ ਚੰਦਰਮਾ ਤੇ ਸੂਰਜ ਹਨ ਇਹ ਦੋਵੇਂ ਆਪ ਜੀ ਦੇ ਨੇਤਰ ਹਨ।
ਅਸ਼ਟਾਦਸ਼ ਭਾਰ ਰਮਾਵਲ ਯੋ,
ਇਸ ਤਰ੍ਹਾਂ ਜਿਹੜੀ 18 ਭਾਰ ਬਨਸਪਤੀ ਇਹ ਬ੍ਰਹਿਮੰਡ ਦੇ ਵਿੱਚ ਬਨਸਪਤੀ ਹੈ ਇਹ ਸਾਰੀ ਜਿਵੇਂ ਸਰੀਰ ਦੇ ਉੱਪਰ ਆਪਣੇ ਰੋਮਾਵਲੀ ਹੈ, ਵਾਲ ਹਨ, ਕੇਸ ਨੇ, ਇਸ ਤਰ੍ਹਾਂ ਸਾਰੀ ਬਨਸਪਤੀ ਜਿਹੜੀ ਆਪ ਜੀ ਦੀ ਰਮਾਵਲੀ ਹੈ।
ਹੈ ਸਰਤਾ ਨਸਿਆ,
ਤੇ ਜਿਹੜਾ ਸਾਰਾ ਸਮੁੰਦਰ ਹੈ ਇਹ ਆਪ ਜੀ ਦਾ ਪੇਟ ਹੈ ਤੇ ਜਿਹੜੀਆਂ ਨਦੀਆਂ ਨੇ 999 ਨਦੀਆਂ ਤੇ ਇਹ ਆਪ ਜੀ ਦੀਆਂ ਨਾੜਾਂ ਹਨ।
ਮੁਖ ਪਾਵਕ ਦਾੜ ਜਮੂ ਜਨੀਏ,
ਜਿਹੜੀ ਅਗਨੀ ਹੈ ਅੱਗ ਹੈ ਇਹ ਆਪ ਜੀ ਦਾ ਮੁਖ ਹੈ ਤੇ ਜਿਹੜੇ ਜਮਦੂਤ ਨੇ ਤੇ ਇਹ ਆਪ ਜੀ ਦੀਆਂ ਦਾੜਾਂ ਹਨ।
ਕੁਝ ਲੋਕ ਪਤੀ ਤੁਮਰੀ ਗਣੀਏ,
ਇਸ ਤਰ੍ਹਾਂ ਕੁਝ ਲੋਕ ਪਤੀ ਤੁਮਰੀ ਗਣੀਏ ਤੇ ਜਿਹੜੇ ਲੋਕ ਪਤੀ ਇਸ ਪ੍ਰਕਾਰ ਅੱਠ ਹਨ ਤੇ ਇਹ ਆਪ ਜੀ ਦੀਆਂ ਬਾਹਾਂ ਨੇ, ਅੱਠ ਦਿਸ਼ਾਵਾਂ ਨੇ, ਉੱਤਰ ਦੱਖਣ ਪੂਰਬ ਪੱਛਮ ਚਾਰ, ਇਹ ਤੇ ਚਾਰ ਇਹਨਾਂ ਦੀਆਂ ਉਪ ਦਿਸ਼ਾਵਾਂ ਹਨ ਅੱਠ ਦਿਸ਼ਾਵਾਂ ਦੇ ਵਿੱਚ, ਤੇ ਇਸ ਪ੍ਰਕਾਰ ਅੱਠ ਜਿਹੜੇ ਹਨ ਉਹ ਲੋਕਪਾਲ ਮੰਨੇ ਆ, ਇਹਨਾਂ ਦੇ ਵਿੱਚ ਇੰਦਰ ਅਗਨੀ ਯਮ ਸੂਰਜ ਵਰਣ ਵਾਯੂ ਕੁਬੇਰ ਚੰਦ ਇਹ ਅੱਠ ਨੇ, ਅੱਠ ਦਿਸ਼ਾ ਪਾਲਕ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਆਪ ਜੀ ਦੀਆਂ ਅੱਠ ਭੁਜਾਵਾਂ ਹਨ। ਇਹ ਵਿਰਾਟ ਸਰੂਪ ਹੁੰਦਾ ਈਸ਼ਵਰ ਦਾ ਤੇ ਇੱਥੇ ਕਵੀ ਜੀ ਨੇ ਇਸ ਪ੍ਰਕਾਰ ਦੇਵਤਿਆਂ ਦੇ ਮੁੱਖ ਉਸਤੀ ਕਰਾ ਕਰਕੇ ਤੇ ਮਹਾਰਾਜ ਦਾ ਵਿਰਾਟ ਸਰੂਪ ਜਿਹੜਾ ਨੇਤਰਾਂ ਦੇ ਨਾਲ ਦਿਸਦਾ ਨਹੀਂ ਉਹ ਮਹਾਰਾਜ ਦਾ ਵਰਣਨ ਕੀਤਾ ਹੈ। ਜਿਵੇਂ ਸੋ ਆਰਤੀ ਦੇ ਵਿੱਚ ਆਉਂਦਾ ਸਹਿਸ ਤਮ ਨੈਣ ਨੈਣ ਹਰੇ ਤੋਏ ਕੋ, ਸਹਿਸ ਮੂਰਤ ਨਾਨਾ ਏਕ ਦੋਹੀ। ਸੋ ਇਸ ਪ੍ਰਕਾਰ ਇਹ ਵਿਰਾਟ ਸਰੂਪ ਦਾ ਵਰਣਨ ਕੀਤਾ। ਸਰਗੁਣ ਦੇ ਵਿੱਚ ਆਪ ਦੇ ਹਜ਼ਾਰਾਂ ਨੇਤਰ, ਹਜ਼ਾਰਾਂ ਕੰਨ, ਹਜ਼ਾਰਾਂ ਨੂੰ, ਹਜ਼ਾਰਾਂ ਪੈਰ, ਹੱਥ ਹਨ। ਨਿਰਗੁਣ ਦੇ ਵਿੱਚ ਆਪ ਜੀ ਕਿਸੇ ਨੂੰ ਦਿਸਦੇ ਨਹੀਂ, ਕੋਈ ਪੈਰ ਨਹੀਂ, ਕੋਈ ਅੱਖ ਨਹੀਂ, ਕੋਈ ਕੰਨ ਨਹੀਂ, ਇਸ ਪ੍ਰਕਾਰ ਹੈ। ਸੋ ਬਾਕੀ ਜਿਹੜਾ ਪ੍ਰਸੰਗ, ਬਾਕੀ ਜਿਹੜਾ ਸਰੂਪ, ਵਿਰਾਟ ਸਰੂਪ ਆਵੇਗਾ ਕੱਲ ਨੂੰ ਆਪਾਂ ਉਹਦੀ ਵਿਚਾਰ ਕਰਾਂਗੇ। ਸੋ ਵਿਚਾਰਾਂ ਕਰਦੇ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ, ਆਪ ਸੰਗਤ ਦੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਜੀ ਹੋਈਆਂ ਭੁੱਲਾਂ ਦੀਆਂ ਮਾਫੀਆਂ। ਫਤਿਹ ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।